ਦੇਨ ਦੁਨੀਆਂ ਦੇ ਮਾਲਕ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦੂਪ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਜੁੜ ਕੇ ਹਾਜ਼ਰੀਆਂ ਭਰ ਕੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਹੋ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹੋ। ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤੇ ਨਿਕਟ ਨਾ ਆਵੈ। ਇਹ ਐਸੀ ਕਲਿਆਣਕਾਰੀ ਕਥਾ ਹੈ, ਨਿਰੰਕਾਰ ਦੀ ਕਥਾ ਹੈ, ਅਕਾਲ ਪੁਰਖ ਦੀ ਕਥਾ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਮੁਲਤਾਨ ਦੇ ਪੀਰਾਂ ਨਾਲ ਗੋਸ਼ਟੀ ਕੀਤੀ ਹੈ। ਕਾਜੀ ਰੁਕਨਦੀਨ, ਪੀਰ ਬਹਾਵਲ ਹੱਕ ਵਰਗੇ ਮੁਲਤਾਨ ਦੇ ਰਹਿਣ ਵਾਲੇ ਅਨੇਕਾਂ ਪੀਰਾਂ ਨੂੰ ਸਤਿਗੁਰਾਂ ਨੇ ਉਪਦੇਸ਼ ਦੇ ਕੇ ਕਿਰਤਾਰਥ ਕੀਤਾ ਹੈ। ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਣ ਦਾ ਉਪਦੇਸ਼, ਭਲੇ ਕਰਮਾਂ ਚ ਪ੍ਰਵਿਰਤ ਹੋਣ ਦਾ ਉਪਦੇਸ਼, ਵੰਡ ਕੇ ਛਕਣ ਦਾ ਉਪਦੇਸ਼ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਬਖਸ਼ਿਆ ਹੈ। ਹਾਜ਼ਰਨਾਮਾ ਪਾਤਸ਼ਾਹ ਨੇ ਉਚਾਰਿਆ ਹੈ, ਜਿਹਦੀ ਕਥਾ ਗੁਰੂ ਸਾਹਿਬ ਜੀ ਦੀ ਦਇਆ ਮਾਇਆ ਸਦਕਾ ਪਿਛਲਿਆਂ ਪ੍ਰਕਰਣਾਂ ਵਿੱਚ ਆਪਾਂ ਸਾਰਿਆਂ ਨੇ ਵਿਚਾਰੀ ਹੈ। ਮੁਲਤਾਨ ਤੋਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਪੀਰਾਂ ਨੂੰ ਕਿਰਤਾਰਥ ਕਰਕੇ ਇੱਥੋਂ ਚਾਲਾ ਮਾਰਿਆ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀ। ਚੋਪਈ ਤਿੰਨ ਤੇ ਵਿਦਾ ਹੋਏ ਸੁਖਦਾਈ।
ਮੁਲਤਾਨ ਤੋਂ ਸੁਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵਿਦਾ ਹੋਏ ਹਨ।
ਗਮਨੇ ਮੰਦ ਮੰਦ ਪਗ ਜਾਈ,
ਸਹਿਜੇ ਸਹਿਜੇ ਆਪਣੇ ਚਰਨ ਭੂਮੀ ਤੇ ਟਿਕਾਉਂਦਿਆਂ, ਭੂਮੀ ਨੂੰ ਵੀ ਕਿਰਤਾਰਥ ਕਰਦਿਆਂ ਹੋਇਆਂ, ਧਰਤੀ ਨੂੰ ਪਵਿੱਤਰ ਕਰਦਿਆਂ ਹੋਇਆਂ ਸਤਿਗੁਰੂ ਜੀ ਜਾ ਰਹੇ ਹਨ।
ਸ੍ਰੀ ਅੰਗਦ ਸੁਣੀਏ ਤੈ ਕਾਲਾ।
ਇਹ ਜਿਤਨੀ ਵੀ ਕਥਾ ਹੈ, ਇਹ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਅਨੁਵਾਦ ਹੈ ਜੋ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਕੀਤਾ। ਇਸ ਕਰਕੇ ਭਾਈ ਸਾਹਿਬ ਜੀ ਨੇ ਸਾਰੀ ਕਥਾ ਭਾਈ ਬਾਲਾ ਜੀ ਦੇ ਮੁਖੋਂ ਉਚਾਰਨ ਕਰਵਾਈ ਹੈ। ਤੋ ਭਾਈ ਬਾਲਾ ਜੀ ਇਹ ਕਥਾ ਗੁਰੂ ਅੰਗਦ ਦੇਵ ਸਾਹਿਬ ਦੇ ਦਰਬਾਰ ਚ ਸੁਣਾ ਰਹੇ ਨੇ। ਕਹਿੰਦੇ, ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਸੁਖਾਂ ਦੇ ਦਾਤੇ ਸਤਿਗੁਰੂ ਜੀ, ਸੁਣੋ।
ਮੈਂ ਬੂਜੇ ਤਬ ਦੀਨ ਦਿਆਲਾ।
ਕਹਿੰਦੇ, ਜਦੋਂ ਅਸੀਂ ਮੁਲਤਾਨ ਤੋਂ ਚੱਲੇ ਤੇ ਭਾਈ ਬਾਲਾ ਜੀ ਕਹਿੰਦੇ, ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਕੇ ਪੁੱਛਿਆ,
ਇਨਕੇ ਬਿਖੇ ਪੀਰ ਕੋ ਨੀਕਾ।
ਮਹਾਰਾਜ ਜੀ, ਇਹ ਮੁਲਤਾਨ ਦੇ ਬੜੇ ਬੜੇ ਵੱਡੇ ਪੀਰ, ਮਹਾਨ ਪੀਰ ਇੱਥੇ ਬੈਠੇ ਸਨ। ਇਨ੍ਹਾਂ ਵਿੱਚ ਕੋਈ ਵੱਡਾ ਪੀਰ ਜਿਹੜਾ ਸ਼੍ਰੋਮਣੀ ਹੋਵੇ, ਸਰਵੋਤਮ ਹੋਵੇ।
ਸੁਣ ਬੋਲੇ ਬੇਦੀ ਕੁਲ ਟੀਕਾ।
ਬੇਦੀਆਂ ਦੀ ਕੁਲ ਦੇ ਸ਼੍ਰੋਮਣੀ, ਬੇਦੀ ਕੁਲ ਟੀਕਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਸ ਵਕਤ ਬੋਲੇ,
ਸ਼ਮਸ ਤਬਰੇਜ ਨਾਮ ਹੈ ਜੈ ਕੋ।
ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਾ ਜੀ, ਜਿਸ ਜਗ੍ਹਾ ਤੇ ਆਪਾਂ ਬੈਠੇ ਸੀ ਨਾ ਮੁਲਤਾਨ ਚ, ਉਸ ਜਗ੍ਹਾ ਤੇ ਇੱਕ ਮਹਾਨ ਪੀਰ ਹੋਏ ਨੇ, ਸੂਫੀ ਸੰਤ, ਜਿਨ੍ਹਾਂ ਦਾ ਨਾਮ ਸੀ ਸ਼ਮਸ ਤਬਰੇਜ ਮਨਸੂਰ ਔਰ ਸ਼ਮਸ ਤਬਰੇਜ। ਇਹਨਾਂ ਦੀਆਂ ਬਹੁਤ ਸਾਰੀਆਂ ਸਾਖੀਆਂ ਸੂਫੀ ਸੰਤਾਂ ਵੱਲੋਂ ਪ੍ਰਚਾਰੀਆਂ ਪ੍ਰਸਾਰੀਆਂ ਗਈਆਂ। ਮੁਸਲਮਾਨਾਂ ਦੇ ਅਨੇਕ ਫਿਰਕਿਆਂ ਵਿੱਚੋਂ ਇੱਕ ਫਿਰਕਾ ਉਹਨਾਂ ਦਾ ਸੂਫੀ ਵੀ ਹੈ। ਜਿਹੜੇ ਸੂਫੀ ਸੰਤ ਹੁੰਦੇ ਨੇ, ਇਹਨਾਂ ਦਾ ਸੁਭਾਅ ਵੇਦਾਂਤੀ ਹੁੰਦਾ, ਜਿਵੇਂ ਵੇਦਾਂਤ ਦੇ ਵਿੱਚ ਅਹੰਗ ਬ੍ਰਹਮ ਦਾ ਭਾਵ ਹੁੰਦਾ ਹੈ, ਏਦਾਂ ਇਹ ਵੀ ਆਪਣੇ ਆਪ ਨੂੰ ਅਹੰਗ ਬ੍ਰਹਮ ਰੂਪ ਕਰਕੇ ਵੇਖਦੇ ਨੇ। ਤੋ ਸੂਫੀ ਸੰਤਾਂ ਦਾ ਸਿਧਾਂਤ ਕੁਝ ਵੇਦਾਂਤ ਦੇ ਮਤ ਦੇ ਨਾਲ ਮਿਲਦਾ ਜੁਲਦਾ ਹੈ। ਇਸ ਕਰਕੇ ਮੁਸਲਮਾਨਾਂ ਦੇ ਵਿੱਚ ਸੂਫੀ ਸੰਤਾਂ ਦਾ ਬਹੁਤ ਪਹਿਲਾਂ ਵਿਰੋਧ ਵੀ ਹੁੰਦਾ ਰਿਹਾ, ਜਿਨ੍ਹਾਂ ਵਿੱਚੋਂ ਮਨਸੂਰ ਵੀ ਸੀ, ਸ਼ਮਸ ਤਬਰੇਜ ਵੀ ਸੀ। ਸ਼ਮਸ ਤਬਰੇਜ ਦੇ ਸੰਬੰਧ ਵਿੱਚ ਜਿਹੜੀ ਕਥਾ ਉੱਥੇ ਪ੍ਰਗਟ ਸੀ, ਉਹ ਗੁਰੂ ਬਾਬਾ ਜੀ ਭਾਈ ਬਾਲਾ ਜੀ ਨੂੰ ਸਰਵਣ ਕਰਾਉਣ ਲੱਗੇ ਨੇ। ਮਹਾਰਾਜ ਜੀ ਕਹਿੰਦੇ, ਇੱਥੇ ਇੱਕ ਮਹਾਤਮਾ ਹੋਏ ਨੇ, ਮੁਲਤਾਨ ਚ ਜਿੱਥੇ ਸਤਿਗੁਰੂ ਜੀ ਬੈਠੇ ਸੀ ਉਹ ਜਗ੍ਹਾ ਸ਼ਮਸ ਤਬਰੇਜ ਦੀ ਸੀ। ਸ਼ਮਸ ਤਬਰੇਜ ਦੀ ਉਹ ਮਸੀਤ ਕਹੀ ਜਾਂਦੀ ਸੀ, ਉੱਥੇ ਹੀ ਸਤਿਗੁਰੂ ਜੀ ਨੇ ਆਪਣਾ ਆਸਣ ਲਾਇਆ ਸੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ। ਮਹਾਰਾਜ ਜੀ ਕਹਿੰਦੇ ਸ਼ਮਸ ਤਬਰੇਜ ਨਾਮ ਦਾ ਇੱਕ ਮਹਾਤਮਾ ਇਹਨਾਂ ਵਿੱਚ ਹੋਇਆ।
ਸਭ ਤੇ ਉੱਚੋ ਪਦ ਐ ਤੈ ਕੋ,
ਉਸ ਸ਼ਮਸ ਤਬਰੇਜ ਦਾ ਇਹਨਾਂ ਮੁਲਤਾਨ ਦੇ ਪੀਰਾਂ ਵਿੱਚੋਂ ਸਭ ਤੋਂ ਉੱਚਾ ਪਦ ਹੋਇਆ, ਉਹ ਬੜੀ ਉੱਚੀ ਪਦਵੀ ਦਾ ਮਾਲਕ ਹੋਇਆ।
ਇਸ ਕੋ ਸੁਨੋ ਸਰਬ ਪਰ ਸੰਗਾ,
ਪਾਤਸ਼ਾਹ ਕਹਿਣ ਲੱਗੇ ਅਸੀਂ ਤੁਹਾਨੂੰ ਸ਼ਮਸ ਤਬਰੇਜ ਦਾ ਪ੍ਰਸੰਗ ਸੁਣਾਉਂਦੇ ਹਾਂ ਵੀ ਸ਼ਮਸ ਤਬਰੇਜ ਕੌਣ ਸੀ, ਉਹਦੇ ਬਾਰੇ ਜਿਹੜੀ ਇੱਥੇ ਵਿਥਿਆ ਪ੍ਰਚਲਿਤ ਹੈ। ਮਹਾਰਾਜ ਜੀ ਕਹਿੰਦੇ ਭਾਈ ਬਾਲਾ ਜੀ ਉਹ ਅਸੀਂ ਤੁਹਾਨੂੰ ਸਰਵਣ ਕਰਾਉਂਦੇ ਹਾਂ।
ਜਿਸ ਪ੍ਰਤਾਰ ਪਾ ਮਤੋ ਉਤੰਗਾ,
ਕਿਵੇਂ ਸ਼ਮਸ ਤਬਰੇਜ ਉੱਚ ਪਦਵੀ ਨੂੰ ਪ੍ਰਾਪਤ ਹੋਇਆ, ਕਿਵੇਂ ਉਹਦੀ ਪਦਵੀ ਮਹਾਨ ਪ੍ਰਾਪਤ ਹੋਈ ਆ ਉਸ ਨੂੰ।
ਰੂਮ ਵਿਲਾਇਤ ਜਹਾਂ ਸੋ ਐਹੀ,
ਮਹਾਰਾਜ ਜੀ ਕਹਿੰਦੇ ਬਾਲਾ ਜੀ ਰੂਮ ਵਲੈਤ ਦਾ ਜਿਹੜਾ ਇਲਾਕਾ ਹੈ,
ਪਿੰਜਾ ਤੇ ਮਨਸੂਰ ਸੁਰਹੀ,
ਰੂਮ ਵਲਾਇਤ ਦੇਸ਼ ਦੇ ਵਿੱਚ ਇੱਕ ਪੇਂਜਾ ਸੀ, ਪੇਂਜਾ ਜੁਲਾਇਆ ਜਿਹੜਾ ਰੂੰ ਆਦਿਕ ਪਿੰਜ ਕੇ ਉਹਦੇ ਤੋਂ ਕੱਪੜੇ ਆਦਿਕ ਬਣਾਉਂਦਾ, ਏਦਾਂ ਦਾ ਕੋਈ ਪੇਂਜਾ ਸੀ।
ਮਿਲਿਓ ਸੰਤ ਕੋ ਤਾਈ ਮਹਾਨਾ,
ਉਸ ਪੇਂਜੇ ਨੂੰ ਕੋਈ ਚੰਗਾ ਮਹਾਤਮਾ ਕੋਈ ਚੰਗਾ ਸੰਤ ਮਿਲਿਆ। ਰੂਮ ਵਲੈਤ ਦੇਸ਼ ਦਾ ਇੱਕ ਪੇਂਜਾ ਸੀ, ਉਸ ਪੇਂਜੇ ਨੂੰ ਕੋਈ ਚੰਗਾ ਰੱਬ ਦਾ ਪਿਆਰਾ ਮਹਾਤਮਾ ਮਿਲਿਆ।
ਸਗਰੋ ਜੀਵ ਭਾਵ ਕੀਏ ਹਨ,
ਉਹ ਕੋਈ ਚੰਗੇ ਰੁਤਬੇ ਦਾ ਮਾਲਕ ਰਿਹਾ ਹੋਵੇਗਾ ਮਹਾਤਮਾ, ਉਹਨੇ ਉਸ ਪੇਂਜੇ ਦੇ ਅੰਦਰੋਂ ਜੀਵ ਭਾਵ ਖਤਮ ਕਰ ਦਿੱਤਾ, ਕਿਉਂਕਿ ਅਸੀਂ ਸਾਰੇ ਜੀਵ ਭਾਵ ਚ ਜੀਵਦੇ ਹਾਂ। ਸਾਨੂੰ ਕੋਈ ਪੁੱਛੇ ਕੌਣ, ਅਸੀਂ ਝੱਟ ਕਹੇ ਨੇ ਫਲਾਣਾ ਸਿਉਂ, ਕਿਉਂਕਿ ਸਾਡੇ ਅੰਦਰ ਜੀਵ ਭਾਵ ਹੈ, ਬ੍ਰਹਮ ਭਾਵ ਨਹੀਂ। ਅਸੀਂ ਆਪਣੇ ਆਪ ਨੂੰ ਬ੍ਰਹਮ ਰੂਪ ਕਰਕੇ ਨਹੀਂ ਵੇਖਦੇ, ਜੀਵ ਰੂਪ ਕਰਕੇ ਵੇਖਦੇ ਹਾਂ, ਕਿਉਂਕਿ ਜੀਵ ਜਿਹੜਾ ਹੈ ਉਸ ਬ੍ਰਹਮ ਦੇ ਵਿੱਚ ਕਲਪਤ ਹੈ, ਜਿਵੇਂ ਰੱਸੀ ਚ ਸੱਪ ਦੀ ਕਲਪਨਾ ਹੁੰਦੀ, ਏਦਾਂ ਇਹ ਜੀਵ ਭਾਵ ਬ੍ਰਹਮ ਦੇ ਵਿੱਚ ਕੇਵਲ ਅਸੀਂ ਕਲਪਿਆ ਹੋਇਆ ਤੇ ਉਸੇ ਨੂੰ ਅਸੀਂ ਆਪਣਾ ਸਰੂਪ ਮੰਨਿਆ ਭਰਮ ਦੀ ਦਸ਼ਾ ਚ। ਕਹਿੰਦੇ ਉਸ ਪੇਂਜੇ ਨੂੰ ਕੋਈ ਚੰਗਾ ਮਹਾਤਮਾ ਮਿਲਿਆ, ਉਹਨੇ ਉਹਦੇ ਤੇ ਤਰਸ ਕਰਕੇ ਉਹਦੇ ਅੰਦਰੋਂ ਜੀਵ ਭਾਵ ਖਤਮ ਕਰ ਦਿੱਤਾ।
ਅਨਲ ਹੱਕ ਬੋਲੇ ਹੋ ਬਖਿਆਤਾ,
ਉਹ ਪੇਂਜਾ ਆਪਣੀ ਜ਼ੁਬਾਨ ਤੋਂ ਕਹਿਣ ਲੱਗ ਪਿਆ ਅਨਲ ਹੱਕ, ਅਨਲ ਹੱਕ, ਮੈਂ ਹੀ ਖੁਦਾ ਹਾਂ, ਮੈਂ ਹੀ ਖੁਦਾ ਹਾਂ, ਇਹ ਜਾਪ ਉਹ ਆਪਣੀ ਜ਼ੁਬਾਨ ਤੋਂ ਜਪਣ ਲੱਗ ਪਿਆ। ਜਦੋਂ ਉਹਦੇ ਅੰਦਰੋਂ ਜੀਵ ਭਾਵ ਖਤਮ ਹੋ ਗਿਆ ਤੇ ਉਹਨੇ ਜਾਣ ਲਿਆ ਵੀ ਮੈਂ ਬ੍ਰਹਮੀ ਹਾਂ, ਮੈਂ ਜੀਵ ਨਹੀਂ ਹਾਂ। ਜਿਵੇਂ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਨਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਜੋਤੀ ਸਵਰੂਪ ਰੱਬ ਨੂੰ ਵੇਖ ਲਏ ਫਿਰ ਇਹ ਸਮਝ ਲੈਂਦਾ ਮੈਂ ਬ੍ਰਹਮ ਰੂਪ। ਪਰ ਗੁਰਮਤਿ ਦਾ ਜਿਹੜਾ ਇਹ ਗਿਆਨ ਹੈ ਇਹ ਭਗਤੀ ਲਵਰੇਜ ਹੋਣ ਕਰਕੇ ਕਦੇ ਮੂੰਹ ਤੋਂ ਨਹੀਂ ਕਹਿੰਦਾ ਮੈਂ ਬ੍ਰਹਮ ਹਾਂ, ਹਿਰਦੇ ਵਿੱਚ ਇਹੀ ਗਿਆਨ ਹੈ ਗੁਰਸਿੱਖ ਦੇ ਕਿ ਮੈਂ ਬ੍ਰਹਮ ਹਾਂ, ਪਰ ਜ਼ੁਬਾਨ ਤੋਂ ਨਹੀਂ ਕਹਿੰਦਾ ਮੈਂ ਰੱਬ ਹਾਂ ਜਾਂ ਮੈਂ ਬ੍ਰਹਮ ਹਾਂ, ਜ਼ੁਬਾਨ ਤੋਂ ਕਹਿੰਦਾ ਮੈਂ ਉਹਦਾ ਦਾਸ ਹਾਂ। ਮੁੱਖ ਵਿੱਚ ਭਗਤੀ ਹੈ, ਹਿਰਦੇ ਵਿੱਚ ਗਿਆਨ ਹੈ ਔਰ ਵਰਤਣ ਵਿੱਚ ਵੈਰਾਗ ਹੈ। ਇਹ ਜਿਹੜਾ ਸੂਫੀ ਮਹਾਤਮਾ ਸੀ ਪੇਂਜਾ, ਜਦੋਂ ਕਿਸੇ ਚੰਗੇ ਸਾਧੂ ਦਾ ਸੰਗ ਹੋਇਆ, ਜੀਵ ਭਾਵ ਖਤਮ ਹੋ ਗਿਆ, ਇਹਨੇ ਆਪਣੇ ਨਿੱਜ ਸਵਰੂਪ ਨੂੰ ਵੇਖ ਲਿਆ ਬ੍ਰਹਮ ਸਵਰੂਪ ਨੂੰ ਔਰ ਕਹਿਣਾ ਸ਼ੁਰੂ ਕਰ ਦਿੱਤਾ ਅਨਲ ਹੱਕ, ਅਨਲ ਹੱਕ, ਇਹ ਜਾਪ ਜਪਣਾ ਸ਼ੁਰੂ ਕਰ ਦਿੱਤਾ।
ਜੈ ਉਰ ਤੇ ਪੀ ਦ੍ਵੈਤ ਨਿਪਾਤਾ,
ਕੇਵਲ ਜ਼ੁਬਾਨ ਤੋਂ ਹੀ ਨਹੀਂ ਸੀ ਕਹਿੰਦਾ ਅਨਲ ਹੱਕ, ਹਿਰਦੇ ਵਿੱਚੋਂ ਵਾਕਈ ਦ੍ਵੈਤ ਭਾਵ ਖਤਮ ਹੋ ਗਿਆ। ਦੂਈ ਦ੍ਵੈਸ਼ ਦੀ ਜਿਹੜੀ ਬਿਰਤੀ ਸੀ ਬ੍ਰਹਮ ਤੋਂ ਇਲਾਵਾ, ਜਿਹੜੀ ਹੋਰ ਬਿਰਤੀ ਹੁੰਦੀ ਦ੍ਵੈਸ਼ ਵਾਲੀ, ਉਹ ਇਹਦੇ ਅੰਦਰੋਂ ਸਮਾਪਤ ਹੋ ਗਈ।
ਤੈ ਪੁਰ ਰਹਿਤ ਇਕ ਮੌਲਾਨਾ,
ਉਸੇ ਨਗਰ ਦੇ ਵਿੱਚ ਰਹਿਣ ਲੱਗ ਪਿਆ, ਇਹਦਾ ਨਾਮ ਸੀ ਮਨਸੂਰ। ਜਿਹੜਾ ਇਹ ਪੇਂਜਾ ਸੀ ਜਾਤੀ ਕਰਕੇ ਰੱਬ ਦੇ ਗਿਆਨ ਦੀ ਪ੍ਰਾਪਤੀ ਕੀਤੀ ਅਨਲ ਹੱਕ, ਅਨਲ ਹੱਕ ਕਹਿਣ ਲੱਗ ਪਿਆ, ਤੇ ਉਸੇ ਨਗਰ ਦੇ ਵਿੱਚ ਰੂਮ ਵਲੈਤ ਵਿੱਚ ਰਹਿੰਦਾ, ਉਸੇ ਨਗਰ ਵਿੱਚ ਇੱਕ ਮਲਾਣਾ ਰਹਿੰਦਾ ਹੈ।
ਤੁਰਕ ਸ਼ਰਾ ਮਤ ਚਲਨ ਮਹਾਨਾ।
ਉਹ ਜਿਹੜਾ ਮੁੱਲਾ ਸੀ ਉਹ ਤੁਰਕ ਦੀ ਸ਼ਰਾ ਵਿੱਚ, ਜਿਹੜੇ ਤੁਰਕ ਦੇ ਕਾਨੂੰਨ ਨੇ, ਇਸਲਾਮ ਦੀ ਸ਼ਰਾ ਹੈ, ਉਹਦੇ ਅਨੁਸਾਰ ਉਹ ਚੱਲਦਾ ਤੇ ਚਲਾਉਂਦਾ ਸੀ ਲੋਕਾਂ ਨੂੰ।
ਅਨਲ ਹੱਕ ਬੋਲਤ ਤੇ ਸੁਣਿਓ।
ਮਨਸੂਰ ਕਿਤੇ ਉਹਦੇ ਕੋਲੋਂ ਲੰਘਿਆ ਮੁੱਲਾਂ ਦੇ, ਔਰ ਉਹਨੇ ਆਪਣੇ ਮੂੰਹ ਆਖਿਆ ਅਨਲ ਹੱਕ, ਅਨਲ ਹੱਕ, ਮੈਂ ਹੀ ਖੁਦਾ ਹਾਂ। ਜਦੋਂ ਉਸ ਮੁੱਲਾ ਨੇ ਇਹ ਗੱਲ ਮਨਸੂਰ ਦੇ ਮੂੰਹੋਂ ਸੁਣੀ,
ਰਿਓ ਹਟਾਏ ਅਧਿਕ ਡਰ ਪੰਨਿਓ,
ਉਹਨੇ ਇਹਨੂੰ ਡਰਾਵਾ ਦਿੱਤਾ, ਉਹ ਮਨਸੂਰ ਆ ਕੀ ਕਰਦਾ ਤੂੰ, ਖੁਦਾ ਦੀ ਬਰਾਬਰੀ ਕਰਦਾ, ਆਪਣੇ ਆਪ ਨੂੰ ਖੁਦਾ ਕਹਿਣਾ, ਖਬਰਦਾਰ ਜੇ ਦੁਬਾਰਾ ਆਖਿਆ ਆਪਣੇ ਮੂੰਹ। ਏਦਾਂ ਉਸ ਮੁੱਲਾ ਨੇ ਉਸ ਮਨਸੂਰ ਨੂੰ ਡਰਾਇਆ, ਉਹਨੂੰ ਡਰਾਵਾ ਦੇ ਕੇ ਰੋਕਿਆ।
ਜਾਂ ਕੋ ਵੈਵਤ ਪ੍ਰਾਪਤ ਹੋਈ,
ਤੂੰ ਆਪਣੇ ਮੂੰਹ ਇਹ ਨੀ ਕਹਿਣਾ ਅਨਲ ਹੱਕ, ਇਹ ਕਹਿਣਾ ਮੈਂ ਖੁਦਾ ਦਾ ਬੰਦਾ ਹਾਂ, ਇਹ ਨੀ ਕਹਿਣਾ ਮੈਂ ਹੀ ਖੁਦਾ ਹਾਂ। ਜਦੋਂ ਇਹਨੇ ਡਰਾਵੇ ਦਿੱਤੇ ਮਨਸੂਰ ਨੂੰ, ਪਰ ਹੁਣ ਮਨਸੂਰ ਕਿੱਥੇ ਡਰਦਾ ਸੀ, ਕਹਿੰਦੇ ਜਿਹਨਾਂ ਨੂੰ ਇਹ ਵਸਤੂ ਪ੍ਰਾਪਤ ਹੋ ਜਾਂਦੀ ਹੈ ਨਾ ਅਨਲ ਹੱਕ ਦੀ, ਕਿ ਮੈਂ ਬ੍ਰਹਮ ਸਵਰੂਪ ਹੀ ਹਾਂ, ਜਿਹਨਾਂ ਨੂੰ ਇਹ ਵਸਤੂ ਮਿਲ ਜਾਂਦੀ ਹੈ, ਪ੍ਰਾਪਤ ਹੋ ਜਾਂਦੀ ਹੈ,
ਡਰ ਕੈ ਕੋ ਨੈ ਮਾਨਤ ਸੋਈ,
ਉਹ ਫਿਰ ਕਿਸੇ ਦਾ ਭੈ ਜਾਂ ਡਰ ਨੀ ਮੰਨਦੇ, ਉਹਨਾਂ ਦੇ ਅਨੁਭਵ ਚ ਡਰ ਰਹਿੰਦਾ ਹੀ ਨੀ। ਉਹ ਕਹਿੰਦੇ ਡਰ ਕੀ ਹੁੰਦਾ, ਕਿਉਂਕਿ ਬ੍ਰਹਮ ਨੂੰ ਤਾਂ ਡਰ ਹੋ ਹੀ ਨੀ ਸਕਦਾ ਨਾ। ਜਦੋਂ ਕੋਈ ਬ੍ਰਹਮ ਰੂਪ ਹੀ ਹੋ ਜਾਏ ਫਿਰ ਉਹਨੂੰ ਕਾਹਦਾ ਡਰ, ਉਹਨੂੰ ਕਾਹਦਾ ਭੈ। ਕਹਿੰਦੇ ਮਨਸੂਰ ਨੂੰ ਮੁੱਲਾ ਨੇ ਡਰਾਵੇ ਬਹੁਤ ਦਿੱਤੇ, ਪਰ ਹੁਣ ਜਿਹਨੂੰ ਇਹ ਵਸਤੂ ਮਿਲੀ ਹੋਵੇ ਬ੍ਰਹਮ ਗਿਆਨ ਦੀ, ਉਹਨੇ ਕਿਵੇਂ ਡਰਨਾ ਸੀ, ਉਹ ਤਾਂ ਹੁਣ ਕੋਈ ਡਰ ਨਹੀਂ ਮੰਨਦਾ।
ਕਰਿਓ ਮੁੱਲਾ ਨੇ ਬਾਦ ਕਨੀਰਾ,
ਮੁੱਲਾ ਨੇ ਬੜਾ ਝਗੜਾ ਕੀਤਾ, ਉਹਨੇ ਬੜਾ ਬਖੇੜਾ ਖੜਾ ਕੀਤਾ।
ਨੈ ਮਾਨਿਓ ਗੈ ਲੀਏ ਬਿਨ ਦੀਰਾ,
ਜਦੋਂ ਮਨਸੂਰ ਨੇ ਗੱਲ ਨਾ ਮੰਨੀ ਤੇ ਮੁਲਾਣੇ ਨੇ ਕੀ ਕੀਤਾ, ਰਾਜੇ ਕੋਲ ਸ਼ਿਕਾਇਤ ਕਰਕੇ ਮਨਸੂਰ ਨੂੰ ਗ੍ਰਿਫਤਾਰ ਕਰਵਾ ਦਿੱਤਾ।
ਸੂਰੀ ਪਰਸੋ ਦੀਨ ਚੜਾਈ,
ਇਹਨਾਂ ਨੇ ਇਕੱਠਿਆਂ ਹੋ ਕੇ ਸਲਾਹ ਕੀਤੀ ਵੀ ਇਹਨੂੰ ਸਜ਼ਾ ਦੇਈਏ। ਮੁੱਲਾ ਨੇ ਹੀ ਫਤਵਾ ਜਾਰੀ ਕੀਤਾ, ਕਹਿਣ ਲੱਗਾ ਵੀ ਇਹਨੂੰ, ਕਿਉਂਕਿ ਅਨਲ ਹੱਕ ਕਹਿਣ ਤੋਂ ਰੁਕਦਾ ਨੀ, ਹਾਲੇ ਵੀ ਅਨਲ ਹੱਕ ਕਹੀ ਜਾਂਦਾ ਕੈਦ ਚ ਵੀ, ਇਹਦਾ ਖੁਦਾ ਦਾ ਸ਼ਰੀਕ ਬਣ ਗਿਆ, ਕਹਿੰਦਾ ਮੈਂ ਹੀ ਖੁਦਾ ਹਾਂ। ਕਹਿੰਦੇ ਇਹਨੂੰ ਸੂਲੀ ਚਾੜ ਕੇ ਇਹਨੂੰ ਮੌਤ ਦੇ ਘਾਟ ਉਤਾਰ ਦੇ। ਤਾਂ ਉਸ ਵਕਤ ਮਨਸੂਰ ਨੂੰ ਸੂਲੀ ਤੇ ਚਾੜ ਕੇ ਸ਼ਹੀਦ ਕਰਨ ਲੱਗੇ।
ਅਨਲ ਹੱਕ ਬੋਲਿਓ ਤੈ ਥਾਈ,
ਜਦੋਂ ਸੂਲੀ ਤੇ ਚਾੜ ਦਿੱਤਾ ਉਥੇ ਵੀ ਉਹ ਕਹੀ ਜਾਵੇ ਆਪਣੇ ਮੂੰਹੋਂ ਅਨਲ ਹੱਕ, ਅਨਲ ਹੱਕ, ਇਹ ਆਪਣੇ ਮੂੰਹੋਂ ਕਹੀ ਜਾਵੇ।
ਸਰਬ ਸਰੀਰ ਭੇਦਗੀ ਸੂਰੀ,
ਕਹਿੰਦੇ ਸੂਲੀ ਨੇ ਸਾਰਾ ਪੇਟ ਚਾਕ ਕਰ ਦਿੱਤਾ ਉਹਦਾ, ਮਨਸੂਰ ਦਾ ਸਾਰੇ ਪੇਟ ਨੂੰ ਵਿੰਨ ਕੇ ਸੂਲੀ ਪਾਰ ਨਿਕਲ ਗਈ।
ਤਦ ਪਰ ਨਾ ਡੋਲਿਓ ਟਿੱਕੀ ਬਿਰਤੀ ਰੂਰੀ,
ਕਹਿੰਦੇ ਫੇਰ ਵੀ ਉਹ ਨਹੀਂ ਡੋਲਿਆ, ਉਹਦੀ ਬਿਰਤੀ ਇਹੋ ਜਿਹੀ ਟਿੱਕੀ ਹੋਈ ਫੇਰ ਬ੍ਰਹਮ ਰੂਪ ਵਿਚ, ਤੇ ਬ੍ਰਹਮ ਰੂਪ ਵਿਚ ਟਿੱਕੀ ਹੋਈ ਬਿਰਤੀ ਨਾਲ ਫਿਰ ਵੀ ਕਹੀ ਜਾਂਦਾ ਅਨਲ ਹੱਕ, ਅਨਲ ਹੱਕ, ਇਹੀ ਬੋਲੀ ਜਾਂਦਾ।
ਸ਼੍ਰੋਣਤ ਕੀ ਬੂੰਦੇ ਤਰ ਪਰਈ,
ਪ੍ਰਾਣ ਨਿਕਲ ਗਏ ਨੇ, ਸਵਾਸ ਨਿਕਲ ਗਏ ਨੇ ਸਰੀਰ ਚੋਂ, ਤੇ ਉਹ ਮਨਸੂਰ ਦੇ ਸਰੀਰ ਚੋਂ ਜਿਹੜੀਆਂ ਬੂੰਦਾਂ ਜ਼ਮੀਨ ਤੇ ਡਿੱਗਦੀਆਂ ਨੇ, ਉਹ ਡਿੱਗਦੀਆਂ ਹੋਈਆਂ ਖੂਨ ਦੀਆਂ ਜਿਹੜੀਆਂ ਬੂੰਦਾਂ ਹਨ,
ਅਨਲ ਹੱਕ ਕੋ ਸ਼ਬਦ ਉਚਰਈ,
ਖੂਨ ਦੀਆਂ ਉਹਨਾਂ ਬੂੰਦਾਂ ਚੋਂ ਵੀ ਆਵਾਜ਼ ਆ ਰਹੀ ਹੈ ਅਨਲ ਹੱਕ, ਅਨਲ ਹੱਕ, ਉਹ ਆਵਾਜ਼ ਬੰਦ ਨਹੀਂ ਹੋਈ, ਖੂਨ ਦੇ ਤੁਪਕਿਆਂ ਵਿੱਚੋਂ ਵੀ ਅਨਲ ਹੱਕ, ਅਨਲ ਹੱਕ ਦੀ ਆਵਾਜ਼ ਸੁਣਾਈ ਦੇ ਰਹੀ ਹੈ ਮੁੱਲਾ ਨੂੰ।
ਦੇਖ ਮੁੱਲਾ ਨੇ ਮਾਨ ਅਚੰਬਾ,
ਉਹ ਮੁੱਲਾ ਬੜਾ ਹੈਰਾਨ ਹੋਇਆ ਵੀ ਇਹ ਤਾਂ ਮਰ ਕੇ ਵੀ ਅਨਲ ਹੱਕ ਕਰੀ ਜਾਂਦਾ, ਇਹਦੇ ਤਾਂ ਖੂਨ ਦੀਆਂ ਬੂੰਦਾਂ ਵੀ ਅਨਲ ਹੱਕ ਕਹੀ ਜਾਂਦੀਆਂ ਨੇ। ਮੁੱਲਾ ਵੇਖ ਕੇ ਹੈਰਾਨ ਹੋਇਆ,
ਸੋ ਜਰਾਏ ਦੀ ਲਖੇ ਅਸੰਭਾ,
ਕਹਿੰਦਾ ਹੁਣ ਤਾਂ ਇੱਕੋ ਹੀ ਰਾਹ ਹੈ ਵੀ ਇਹਨੂੰ ਅੱਗ ਦੇ ਵਿੱਚ ਸਾੜ ਕੇ ਖਤਮ ਕਰ ਦਿਓ, ਸਵਾਹ ਬਣਾ ਦਿਓ ਇਹਦੇ ਸਰੀਰ ਦੀ। ਕਹਿੰਦੇ ਉਹਦੇ ਤਨ ਦੇ ਉੱਤੇ ਇਹਨਾਂ ਨੇ ਕਿਸੇ ਪ੍ਰਕਾਰ ਦਾ ਕੋਈ ਤੇਲ ਵਗੈਰਾ ਪਾ ਕੇ ਉਹਦੇ ਤਨ ਨੂੰ ਮਨਸੂਰ ਦੇ ਸਰੀਰ ਨੂੰ ਸਾੜ ਦਿੱਤਾ।
ਜਿੱਤੀ ਭਸਮ ਹੋਈ ਤਨ ਕੇਰੀ,
ਹੁਣ ਸਰੀਰ ਸੜ ਕੇ ਜਦੋਂ ਸਵਾਹ ਹੋ ਗਿਆ, ਹੁਣ ਸਰੀਰ ਦੀ ਜਿਹੜੀ ਸਵਾਹ ਪਈ ਸੀ ਜ਼ਮੀਨ ਤੇ
ਅਨਲ ਹੱਕ ਪੁਨ ਪੁਨ ਸੋ ਟੇਰੀ,
ਕਹਿੰਦੇ ਉਸ ਸਵਾਹ ਵਿੱਚੋਂ ਵੀ ਆਵਾਜ਼ ਆ ਰਹੀ ਹੈ ਅਨਲ ਹੱਕ ਅਨਲ ਹੱਕ। ਕਹਿੰਦੇ ਰੋਮ ਵਲੈਤ ਦੇਸ਼ ਵਿੱਚ ਇੱਕ ਮਨਸੂਰ ਸੀ ਜਿਹੜਾ ਸੂਲੀ ਚੜਿਆ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਐਸੇ ਸੈਂਕੜੇ ਮਨਸੂਰ ਨੇ ਜਿਹੜੇ ਸੂਲੀਆਂ ਤੇ ਚਰਖੜੀਆਂ ਤੇ ਚੜੇ ਨੇ ਔਰ ਆਪਣਾ ਧਰਮ ਗੁਰੂ ਕੀ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਅੰਤਲੇ ਸਾਹਾਂ ਤੱਕ ਨਿਭਾਈ।
ਸਤ ਸ੍ਰੀ ਅਕਾਲ।
ਦੀਵਾਨ ਭਾਈ ਮਤੀ ਦਾਸ ਜੀ ਸਾਹਿਬ ਨੌਵੇਂ ਗੁਰਦੇਵ ਦੇ ਸਾਹਮਣੇ ਜਦੋਂ ਤਨ ਚੀਰਿਆ ਗਿਆ ਨਾ ਆਰੇ ਨਾਲ, ਦੋ ਹਿੱਸਿਆਂ ਚ ਸਰੀਰ ਵੰਡਿਆ ਗਿਆ ਤੇ ਜਪਜੀ ਸਾਹਿਬ ਦਾ ਪਾਠ ਆਰੰਭਿਆ ਸੀ ਜਦੋਂ ਸਿਰ ਤੇ ਆਰਾ ਚੱਲਿਆ ਤੇ ਜਦੋਂ ਸਾਰਾ ਸਰੀਰ ਦੋ ਹਿੱਸਿਆਂ ਵਿੱਚ ਚੀਰ ਦਿੱਤਾ ਉਦੋਂ ਤੱਕ ਪਾਠ ਹੋਇਆ ਸੀ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦਰਗ ਹੈ ਮਾਨ, ਇੱਥੇ ਤੱਕ ਪਾਠ ਪਹੁੰਚਿਆ ਸੀ ਜਪਜੀ ਸਾਹਿਬ ਦਾ। ਜਦੋਂ ਸਰੀਰ ਦੋ ਫਾੜ ਹੋ ਗਿਆ ਤੇ ਰਹਿੰਦੀ ਬਾਣੀ ਦੋ ਹਿੱਸਿਆਂ ਵਿੱਚੋਂ ਜਪਜੀ ਸਾਹਿਬ ਦੀ ਸੰਪੂਰਨ ਹੋਈ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਤਾਂ ਭਾਈ ਮਤੀ ਦਾਸ ਜੀ ਨੇ ਆਪਣਾ ਸਰੀਰ ਸ਼ਾਂਤ ਕੀਤਾ। ਇਹ ਗੁਰੂ ਘਰ ਵਿੱਚ ਐਸੀ ਕਲਾ ਵਰਤੀ। ਸ਼ਹੀਦ ਭਾਈ ਮਨੀ ਸਿੰਘ ਜੀ ਜਦੋਂ ਸਾਰਾ ਸਰੀਰ ਬੰਦ ਬੰਦ ਕੱਟਿਆ ਗਿਆ, ਸੁਖਮਣੀ ਸਾਹਿਬ ਦਾ ਪਾਠ ਚੱਲ ਰਿਹਾ ਸੀ, ਜਦੋਂ ਇਹ ਸਲੋਕ ਪੜ੍ਹ ਰਹੇ ਸਨ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹੋ ਲੱਛਣ ਬ੍ਰਹਮ ਗਿਆਨੀ ਹੋਏ, ਇੱਥੇ ਆ ਕੇ ਸਾਰਾ ਸਰੀਰ ਟੁਕੜੇ ਟੁਕੜੇ ਹੋ ਗਿਆ ਸੀ। ਔਰ ਮਹਾਂਪੁਰਸ਼ ਦੱਸਦੇ ਹੈ ਕਿ ਬਾਕੀ ਸੁਖਮਣੀ ਸਾਹਿਬ ਦੀ ਬਾਣੀ ਦਾ ਜਾਪ ਉਹਨਾਂ ਦੇ ਸਰੀਰ ਦੇ ਬੰਦ ਬੰਦ ਵਿੱਚੋਂ ਟੁਕੜੇ ਟੁਕੜੇ ਵਿੱਚੋਂ ਆਵਾਜ਼ ਆਉਂਦੀ, ਸੰਪੂਰਨ ਪਾਠ ਹੋਇਆ ਤੇ ਸਰੀਰ ਸ਼ਾਂਤ ਕੀਤਾ। ਉੱਥੇ ਤਾਂ ਇੱਕ ਮਨਸੂਰ ਸੀ, ਇੱਥੇ ਸੈਂਕੜੇ ਨੇ। ਕਹਿੰਦੇ ਮਨਸੂਰ ਦਾ ਜਦੋਂ ਸਰੀਰ ਸਾੜ ਕੇ ਸਵਾਹ ਕਰ ਦਿੱਤਾ ਨਾ, ਮੁੱਲਾ ਵੇਖ ਕੇ ਦੰਗ ਹੋ ਗਿਆ ਕਿ ਜਿਹੜੀ ਸਵਾਹ ਹੈ ਸਵਾਹ ਦੇ ਵਿੱਚੋਂ ਵੀ ਆਵਾਜ਼ ਆ ਰਹੀ ਹੈ ਅਨਲ ਹੱਕ ਅਨਲ ਹੱਕ।
ਕੱਚ ਸ਼ੀਸ਼ੇ ਮੈਂ ਸੋ ਤਿੰਨ ਪਾਈ,
ਉਸ ਆਵਾਜ਼ ਨੂੰ ਸਦਾ ਲਈ ਬੰਦ ਕਰਨ ਲਈ ਮੁੱਲਾ ਨੇ ਉਹ ਜਿੰਨੀ ਸਵਾਹ ਸੀ ਇੱਕ ਕੱਚ ਦੀ ਵਾਂਸਲੀ ਸੀ ਵੱਡੀ, ਉਸ ਕੱਚ ਦਾ ਵਾਂਸਲੀ ਜੀ ਲੈ ਕੇ ਉਹਦੇ ਵਿੱਚ ਉਹ ਸਾਰੀ ਸਵਾਹ ਪਾ ਕੇ ਉੱਤੋਂ ਬੰਦ ਕਰ ਦਿੱਤੀ।
ਕਰ ਕੇ ਖਾਮ ਧਰੇ ਕਰ ਜਾਈ,
ਉੱਤੋਂ ਖਾਮ ਖਾਮ ਕਹਿੰਦੇ ਆ ਬੰਦ ਕਰਕੇ, ਉਸ ਵਾਂਸਲੀ ਚ ਸਵਾਹ ਪਾ ਕੇ ਉੱਤੋਂ ਢੱਕ ਦਿੱਤੀ ਬੰਦ ਕਰ ਦਿੱਤੀ ਤੇ ਬੰਦ ਕਰਕੇ ਉਹ ਵਾਂਸਲੀ ਇਹਨੇ ਮੁੱਲਾ ਨੇ ਆਪਣੇ ਘਰ ਵਿੱਚ ਜਾ ਰੱਖੀ।
ਕਰਿਓ ਕੈਦ ਐਸੀ ਮਨ ਜਾਨੀ,
ਸੋਚਿਆ ਇਹਨੇ ਮੁੱਲਾ ਨੇ ਕਿ ਮੈਂ ਮਨਸੂਰ ਦੀ ਆਵਾਜ਼ ਨੂੰ ਇਸ ਵਾਂਸਲੀ ਵਿੱਚ ਕੈਦ ਕਰ ਲਿਆ। ਲੋਕਾਂ ਨੂੰ ਕਹਿੰਦਾ ਹੁਣ ਨੀ ਇਹਦੀ ਆਵਾਜ਼ ਆਉਂਦੀ, ਆਹ ਵੇਖੋ ਇਹਦੀ ਆਵਾਜ਼ ਬੰਦ ਕਰਕੇ ਕੈਦ ਕਰਕੇ ਮੈਂ ਆਪਣੇ ਘਰ ਲੈ ਚੱਲਿਆ।
ਅਨਲ ਹੱਕ ਨੇ ਬੋਲੇ ਬਾਨੀ,
ਹੁਣ ਨੀ ਇਹਦੇ ਚੋਂ ਅਨਲ ਹੱਕ ਦੀ ਆਵਾਜ਼ ਆਉਂਦੀ। ਕਹਿੰਦੇ ਵੇਖੋ ਕੋਈ ਆਉਂਦੀ ਹੈ, ਜਦੋਂ ਵਿੱਚ ਪਾ ਦਿੱਤੀ ਨਾ ਸ਼ੀਸ਼ੇ ਦੀ ਕੱਚ ਦੀ ਉਹ ਵਾਂਸਲੀ ਸੀ ਉਹਦੇ ਚ ਪਾ ਕੇ ਉੱਤੋਂ ਢੱਕਣ ਲਾ ਕੇ ਬੰਦ ਕਰ ਲਿਆ। ਕਹਿੰਦਾ ਵੇਖੋ ਹੁਣ ਨੀ ਆਵਾਜ਼ ਆਉਂਦੀ, ਮੈਂ ਇਹਦੀ ਆਵਾਜ਼ ਬੰਦ ਕਰ ਦਿੱਤੀ ਹੈ।
ਕਿਤਕ ਕਾਲ ਜਬ ਬੀਤੀ ਉਹ ਮਜਾਰੀ,
ਇਹਨੇ ਉਹ ਲਿਆ ਕੇ ਆਪਣੇ ਘਰ ਰੱਖ ਦਿੱਤੀ, ਕੁਝ ਕੁ ਸਮਾਂ ਬੀਤ ਗਿਆ।
ਤੈਂ ਕੀ ਤਨਿਆ ਹੁਤੀ ਕੁਆਰੀ,
ਕਹਿੰਦੇ ਮੁੱਲਾਂ ਦੀ ਘਰ ਦੇ ਵਿੱਚ ਇੱਕ ਲੜਕੀ ਸੀ ਜਵਾਨ ਕੁਆਰੀ,
ਲੈ ਸ਼ੀਸ਼ਾ ਮੁੱਖ ਖੋਲਣ ਕੀ ਨਾ,
ਇੱਕ ਦਿਨ ਉਹ ਸਾਫ਼ ਸਫਾਈ ਕਰੀ ਜਾਵੇ ਘਰ ਵਿੱਚ ਤੇ ਉਹਦੀ ਨਿਗਾਹ ਉਸ ਸ਼ੀਸ਼ੇ ਦੀ ਉਸੇ ਵਾਸਲੀ ਤੇ ਪੈ ਗਈ।
ਸੂੰਗੇ ਉਹ ਲੱਖਿਓ ਸੁਗੰਧ ਬਹੀਨਾ,
ਉਹਨੇ ਉੱਤੋਂ ਢੱਕਣ ਲਾਇਆ ਤੇ ਵੇਖਿਆ ਸੁੰਘ ਕੇ ਵੀ ਇਹਦੇ ਚ ਕੀ ਰੱਖਿਆ ਅੱਬਾ ਜਾਨ ਨੇ, ਵੇਖਿਆ ਵੀ ਸੁਗੰਧੀ ਨਾ ਆਵੇ ਵਿੱਚੋਂ ਕਿਸੇ ਪ੍ਰਕਾਰ ਦੀ ਕੋਈ।
ਕਾਢ ਬੀਚ ਤੇ ਮੁਖ ਮੈਂ ਪਾਈ,
ਕਹਿੰਦੀ ਚੱਖ ਕੇ ਵੇਖਦੀ ਆ ਕੀ ਹੈ। ਕਹਿੰਦੇ ਉਹਨੇ ਉਹਦੇ ਵਿੱਚੋਂ ਥੋੜੀ ਜੀ ਉਹ ਸਵਾਹ ਕੱਢੀ ਤੇ ਜੀਭ ਤੇ ਰੱਖ ਕੇ ਖਾ ਕੇ ਵੇਖੀ,
ਕਛੂ ਨਾ ਸਾਧ ਤਾਏ ਕੋ ਆਈ,
ਉਹਦਾ ਕੋਈ ਸਵਾਦ ਨਾ ਆਇਆ ਕਿਸੇ ਪ੍ਰਕਾਰ ਦਾ। ਸਵਾਹ ਦਾ ਕੀ ਸਵਾਦ ਹੋਣਾ ਸੀ, ਕੋਈ ਸਵਾਦ ਪਤਾ ਨਾ ਲੱਗਾ।
ਹਿਰਦੇ ਵਿਚਾਰਤ ਇਹ ਕਿਆ ਹੋਈ,
ਮਨ ਹੀ ਮਨ ਸੋਚਦੀ ਆ ਖਬਰੇ ਕੀ ਚੀਜ਼ ਰੱਖੀ ਹੋਈ ਹੈ।
ਸਾਧ ਸੁਗੰਧ ਨਾ ਜਿਸ ਮੈਂ ਕੋਈ,
ਨਾ ਇਹਦਾ ਸਵਾਦ ਹੈ ਨਾ ਕੋਈ ਇਹਦੀ ਸੁਗੰਧੀ ਦੁਰਗੰਧੀ ਹੈ।
ਪਿਤਨੇ ਆਨ ਧਰੀ ਘਰ ਮਾਈ,
ਪਤਾ ਨੀ ਅੱਬਾ ਜਾਨ ਨੇ ਕਿਉਂ ਲਿਆ ਕੇ ਘਰ ਵਿਚ ਰੱਖੀ ਹੋਈ ਹੈ ਸਾਂਭ ਕੇ।
ਕਿਸੂ ਕਾਜ ਕੀ ਦੀਸਤ ਨਾਈ,
ਇਹ ਤਾਂ ਕਿਸੇ ਕੰਮ ਦੀ ਦਿਸਦੀ ਨਹੀਂ, ਕਿਸੇ ਕੰਮ ਦੀ ਨਜ਼ਰ ਨਹੀਂ ਆਉਂਦੀ।
ਤਬ ਤੇ ਹਮਲ ਰਿਹੋ ਤਿਸ ਤਾਈ।
ਹੁਣ ਸੂਫੀ ਸੰਤ ਇਹ ਕਹਿੰਦੇ ਆ ਜਿਹੜੇ ਸ਼ਮਸ ਤਬਰੇਜ ਨੂੰ ਆਪਣਾ ਪੀਰ ਮੰਨਦੇ ਨੇ, ਮਨਸੂਰ ਨੂੰ ਆਪਣਾ ਪੀਰ ਮੰਨਦੇ ਨੇ, ਉਹਨਾਂ ਦੀ ਇਹ ਮਾਨਿਅਤਾ ਹੈ। ਉਹ ਇਹ ਕਹਿੰਦੇ ਆ, ਗੁਰੂ ਸਾਹਿਬ ਦੱਸ ਰਹੇ ਨੇ ਵੀ ਉਹ ਏਦਾਂ ਮੰਨਦੇ ਆ। ਉਹ ਇਹ ਕਹਿੰਦੇ ਆ ਕਿ ਉਸ ਵੇਲੇ ਉਸ ਕੁਆਰੀ ਕੰਨਿਆਂ ਨੇ ਜਦੋਂ ਸਵਾਹ ਖਾਧੀ ਤੇ ਉਹਦੇ ਪੇਟ ਦੇ ਵਿੱਚ ਉਹ ਹਰਮ ਰਹਿ ਗਿਆ, ਯਾਨੀ ਕਿ ਉਹ ਗਰਭਧਾਰੀ ਹੋ ਗਈ।
ਕੀਤਕ ਦਿਨ ਪੇ ਚਿਹਨ ਲਖਾਈ,
ਕੁਝ ਦਿਨਾਂ ਦੇ ਵਿੱਚ ਉਸ ਲੜਕੀ ਦੇ ਚਿਹਨ ਨਜ਼ਰ ਆਉਣ ਲੱਗ ਪਏ।
ਮਾਦਰ ਪਿਦਰ ਪਿਖਤ ਬਿਸਮਾਨੇ,
ਮਾਂ ਤੇ ਪਿਓ ਨੇ ਜਦੋਂ ਵੇਖਿਆ ਤੇ ਵੇਖ ਕੇ ਮੁੱਲਾ ਵੀ ਹੈਰਾਨ ਹੋਇਆ।
ਦੁਖ ਤਰ ਕੋ ਕੁਕਰਮ ਪਹਿਚਾਨੇ,
ਉਹਨਾਂ ਸੋਚਿਆ ਵੀ ਸਾਡੀ ਲੜਕੀ ਨੇ ਕੋਈ ਕੁਕਰਮ ਕੀਤਾ। ਉਹ ਬੜੇ ਰੋਸ ਵਿੱਚ ਗੁੱਸੇ ਵਿੱਚ ਆਏ।
ਮੈਂ ਚਿੰਤਾ ਬਦੀ ਵਿਸ਼ਾਲਾ,
ਇਹਨੂੰ ਮਾਰਨ ਦੀ ਤਿਆਰੀ ਕਰਨ ਲੱਗੇ। ਮਨ ਚ ਬੜੀ ਚਿੰਤਾ ਉਸ ਮੁੱਲਾਂ ਦੇ ਬਣੀ ਹੋਈ।
ਕਿਉਂ ਵਿਚਾਰ ਕੀ ਨੋ ਤੈ ਕਾਲਾ,
ਉਹਨੇ ਆਪਣੇ ਮਨ ਹੀ ਮਨ ਵਿਚਾਰ ਕੀਤੀ ਮੁੱਲਾਂ ਨੇ।
ਇਸ ਕੋ ਮਾਰਨ ਹੈ ਸ਼ੁਭ ਕਾਜਾ,
ਸੋਚਦਾ ਰਾਤ ਦਾ ਵੇਲਾ ਸੀ, ਕਹਿੰਦਾ ਹੁਣ ਇਹਨੂੰ ਮਾਰ ਦੇਣਾ ਹੀ ਚੰਗਾ ਹੈ, ਨਹੀਂ ਤਾਂ ਬੇਇੱਜ਼ਤੀ ਹੋਵੇਗੀ, ਨਿਰਾਦਰ ਹੋਵੇਗਾ, ਅਪਮਾਨ ਹੋਵੇਗਾ, ਮੈਂ ਪ੍ਰਤਿਸ਼ਠਿਤ ਵਿਅਕਤੀ ਹਾਂ। ਉਸ ਵਕਤ ਇਹਨੇ ਸੋਚਿਆ ਕਿ ਇਹਨੂੰ ਮਾਰ ਦੇਣਾ ਹੀ ਉਚਿਤ ਹੈ।
ਸਭ ਜਗ ਮੇਰੇ ਆਵਤ ਲਾਜਾ,
ਮੇਰੀ ਲਾਜ ਸੰਸਾਰ ਵਿਚ ਰਹੇਗੀ।
ਨਿਸਾ ਬਿਕੇ ਜਬ ਪਰ ਕੈ ਸੋਯੋ,
ਰਾਤ ਨੂੰ ਜਦੋਂ ਮੁੱਲਾ ਇਹ ਸੋਚਦਾ ਸੁੱਤਾ,
ਇਸ ਪ੍ਰਕਾਰ ਕੋ ਸੁਪਨੋ ਹੋਇਓ,
ਰਾਤ ਨੂੰ ਸੁਪਨਾ ਆਇਆ ਮੁੱਲਾ ਨੂੰ।
ਦੁਖ ਤਰ ਮਾਰਨ ਜੋ ਮਨ ਠਾਨੀ,
ਸੁਪਨੇ ਵਿਚ ਇਹਨੂੰ ਆਵਾਜ਼ ਆਈ, ਉਹ ਮੁੱਲਾ ਪਾਪੀਆ, ਤੂੰ ਜੋ ਆਪਣੀ ਲੜਕੀ ਨੂੰ ਮਾਰਨ ਦਾ ਸੋਚਿਆ,
ਇਹ ਬਿਦ ਤੋਏ ਹੋਏ ਦੁਖਦਾਨੀ,
ਜੇ ਤਾਂ ਇਹਨੂੰ ਮਾਰਿਆ ਤੂੰ ਗਰਕ ਹੋ ਜਾਵੇਂਗਾ, ਤੇਰੇ ਤੇ ਬਹੁਤ ਵੱਡਾ ਭਾਰੀ ਕਸ਼ਟ ਆਵੇਗਾ, ਤੂੰ ਦੁਖੀ ਹੋਵੇਗਾ।
ਨਾਸ਼ ਹੋਏ ਗੋ ਤੋਰ ਤਦਾਈ,
ਤੇਰਾ ਸਰਵਨਾਸ਼ ਹੋ ਜਾਵੇਗਾ ਜੇ ਇਹਨੂੰ ਮਾਰਿਆ।
ਨਾਏ ਤਜ ਦੇਓ ਇਸ ਮਤ ਤਾਈ,
ਨਹੀਂ ਤਾਂ ਇਹਨੂੰ ਮਾਰਨ ਦਾ ਮਤ ਛੱਡ ਦੇ, ਖਿਆਲ ਛੱਡ ਦੇ।
ਹਿਰਦੇ ਮੁੱਲਾ ਨੇ ਭੈ ਤਬ ਖਾਈ,
ਮੁੱਲਾ ਇਕਦਮ ਡਰ ਗਿਆ, ਭੈ ਭੀਤ ਹੋ ਗਿਆ।
ਰਾਖੀ ਦੁਖ ਤਰ ਸਦਨ ਦੁਰਾਈ,
ਇਹਨੇ ਉਹ ਲੜਕੀ ਆਪਣੀ ਘਰ ਵਿਚ ਲੁਕਾ ਕੇ ਰੱਖ ਲਈ ਵੀ ਤੂੰ ਕਿਤੇ ਬਾਹਰ ਨੀ ਜਾਣਾ।
ਭਯੋ ਮਾਸ ਨੋ ਜਨਮਿਓ ਬਾਲਕ,
9 ਮਹੀਨਿਆਂ ਦਾ ਸਮਾਂ ਬੀਤਿਆ ਤੇ ਉਸ ਲੜਕੀ ਨੇ ਇੱਕ ਬੱਚੇ ਨੂੰ, ਇੱਕ ਬਾਲਕ ਨੂੰ ਜਨਮ ਦਿੱਤਾ।
ਲਿਓ ਮੁੱਲਾ ਨੇ ਕਰ ਤਤਕਾਲਕ,
ਮੁੱਲਾ ਨੇ ਉਸੇ ਵੇਲੇ ਉਹ ਬੱਚਾ ਆਪਣੇ ਹੱਥਾਂ ਚ ਲਿਆ।
ਇੱਕ ਮਟਕੇ ਕੇ ਪੀਤਰ ਡਾਰਾ,
ਉਹਨੇ ਇੱਕ ਮਿੱਟੀ ਦਾ ਘੜਾ ਲਿਆ ਤੇ ਉਸ ਘੜੇ ਵਿਚ ਉਸ ਬੱਚੇ ਨੂੰ ਪਾ ਦਿੱਤਾ।
ਬੂੰਦ ਬਹਾਇਓ ਨਦੀ ਮਜਾਰਾ,
ਉੱਤੋਂ ਕਿਸੇ ਕੱਪੜੇ ਨਾਲ ਬੰਨ ਕੇ ਉਹ ਘੜਾ ਇਹਨੇ ਨਹਿਰ ਦੇ ਵਿਚ ਪਾ ਕੇ ਨਦੀ ਚ ਵਹਾ ਦਿੱਤਾ।
ਗਾਜ਼ਰ ਹੁਤੋ ਤੀਰ ਪਰ ਬਾਰੀ,
ਉਸੇ ਨਦੀ ਦੇ ਕੰਢੇ ਤੇ ਇੱਕ ਘਾਟ ਦੇ ਉੱਤੇ ਇੱਕ ਧੋਬੀ ਕੱਪੜੇ ਧੋ ਰਿਹਾ ਸੀ।
ਲੀਏ ਨਿਕਾਸ ਤੈ ਖੋਲ ਨਿਹਾਰੀ,
ਪਰਮੇਸ਼ਰ ਨੇ ਜਿਹਨੂੰ ਰੱਖਣਾ ਹੋਵੇ ਕੌਣ ਮਾਰੇ, ਅਕਾਲ ਪੁਰਖ ਨੇ ਰੱਖਣਾ ਸੀ ਉਸ ਬੱਚੇ ਨੂੰ, ਕਿਵੇਂ ਮਾਰ ਸਕਦਾ ਸੀ। ਕਹਿੰਦੇ ਰਾਜੇ ਗਜਪਤ ਸਿੰਘ ਦੇ ਘਰ ਇੱਕ ਲੜਕੀ ਨੇ ਜਨਮ ਲਿਆ, ਮਹਾਰਾਜਾ ਜੀਂਦ। ਉਹਨੇ ਆਖਿਆ ਧੀ ਜੰਮ ਪਈ, ਇਹਨੂੰ ਮਾਰ ਦਈਏ, ਪਾ ਕੇ ਘੜੇ ਦੇ ਵਿੱਚ ਤੇ ਲਈ ਜਾਵੇ ਵੀ ਇਹਨੂੰ ਦੱਬ ਕੇ ਮਾਰ ਦਿੰਨੇ ਆ। ਅੱਗੇ ਇੱਕ ਮਹਾਂਪੁਰਸ਼ ਮਿਲ ਗਏ, ਰਾਜੇ ਨੂੰ ਰੋਕਦੇ, ਕਹਿੰਦੇ ਰਾਜਾ ਕਿੱਧਰ ਚੱਲਿਆ? ਕਹਿੰਦਾ ਜੀ ਇਹ ਲੜਕੀ ਜੰਮ ਪਈ ਹੈ, ਇਹਨੂੰ ਦੱਬਣ ਚੱਲਿਆ। ਉਹ ਮਹਾਂਪੁਰਸ਼ ਦਾ ਨਾਮ ਸੀ ਬਾਬਾ ਗੁੱਦੜ ਸਿੰਘ ਜੀ। ਕਹਿਣ ਲੱਗੇ ਰਾਜਾ ਵਿਖਾ ਤਾਂ ਸਹੀ ਵੀ ਕਿਹੜਾ ਬੱਚਾ ਜਿਹਨੂੰ ਦੱਬਣ ਚੱਲਿਆ, ਕੀ ਵੇਖਿਆ? ਘੜੇ ਦਾ ਢੱਕਣ ਚੱਕ ਕੇ ਕਿ ਲੜਕੀ ਦੇ ਪੈਰ ਦਾ ਅੰਗੂਠਾ ਮੂੰਹ ਚ ਪਾਇਆ ਹੋਇਆ। ਉਹਦਾ ਮੱਥਾ ਵੇਖ ਕੇ ਬਾਬਾ ਗੁੱਦੜ ਸਿੰਘ ਕਹਿਣ ਲੱਗੇ, ਉਹ ਰਾਜਾ ਕਿੱਡਾ ਜ਼ੁਲਮ ਕਰਨ ਲੱਗਾ, ਕਿੱਡਾ ਵੱਡਾ ਪਾਪ ਕਰਨ ਲੱਗਾ ਜਿਹਨੂੰ ਦੱਬਣ ਚੱਲਿਆ।
ਇਹਦੀ ਕੁੱਖ ਤੋਂ ਸ਼ੇਰੇ ਪੰਜਾਬ ਨੇ ਜਨਮ ਲੈਣਾ। ਤੂੰ ਇਹਨੂੰ ਨਹੀਂ ਦੱਬਣ ਚੱਲਿਆ, ਸਿੱਖਾਂ ਦੇ ਰਾਜੇ ਨੂੰ ਦੱਬਣ ਚੱਲਿਆ, ਇਹਦੀ ਪਾਲਣਾ ਕਰ। ਉਸ ਲੜਕੀ ਦੀ ਕੁੱਖ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ ਸੀ। ਗੁਰੂ ਖਾਲਸਾ ਜੀ, ਜਿਹਨੂੰ ਪਰਮੇਸ਼ਰ ਨੇ ਰੱਖਣਾ ਹੋਵੇ, ਇਹਨੇ ਹੁਣ ਰੋੜ ਦਿੱਤਾ ਘੜੇ ਵਿੱਚ ਪਾ ਕੇ, ਧੋਬੀ ਦੇ ਹੱਥ ਲੱਗ ਗਿਆ।
ਹਾਂਜੀ,
ਜਬੇ ਵੀ ਲੋਕੇ ਉਹ ਅੰਤਰ ਕੋਦਕ,
ਜਦੋਂ ਉਹਨੇ ਘੜੇ ਵਿੱਚ ਬੱਚਾ ਵੇਖਿਆ ਧੋਬੀ ਦੇ,
ਲੀਨ ਉਚਾਏ ਤਾਂ ਉਰ ਮੋਦਕ,
ਉਹਦੇ ਵਿੱਚੋਂ ਬੱਚਾ ਕੱਢ ਕੇ ਗਲ ਨਾਲ ਲਾਇਆ, ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ।
ਖਾਨੇ ਆਨ ਪਾਰ ਨਾ ਕੀਨੋ,
ਧੋਬੀ ਉਸ ਬੱਚੇ ਨੂੰ ਘਰ ਲੈ ਆਇਆ ਤੇ ਘਰ ਲਿਆ ਕੇ ਉਸ ਬੱਚੇ ਦੀ ਪਾਲਣਾ ਕੀਤੀ।
ਸ਼ਮਸ ਤਬਰੇਜ ਨਾਮ ਧਰ ਲੀਨੋ,
ਉਸ ਬੱਚੇ ਦਾ ਨਾਮ ਉਸ ਧੋਬੀ ਨੇ ਰੱਖਿਆ ਸ਼ਮਸ ਤਬਰੇਜ, ਜਿਹੜਾ ਮਨਸੂਰ ਦੀ ਖਾਕ ਤੋਂ ਪੈਦਾ ਹੋਇਆ, ਉਹਦੇ ਸਰੀਰ ਦੀ ਸਵਾਹ ਤੋਂ ਪੈਦਾ ਹੋਇਆ, ਇਹ ਸੂਫੀ ਸੰਤਾਂ ਦਾ ਮੰਨਣਾ। ਉਹਦਾ ਨਾਮ ਫਿਰ ਧੋਬੀ ਨੇ ਰੱਖਿਆ ਸੀ ਸ਼ਮਸ ਤਬਰੇਜ।
ਕਿਤਕ ਬਰਖ ਮੈਂ ਪਯੋ ਬਡੇਰਾ,
ਕੁਝ ਸਾਲਾਂ ਵਿੱਚ ਉਹ ਬੱਚਾ ਵੱਡਾ ਹੋਇਆ।
ਜੈ ਮਸਤਾਨੋ ਤੋਰ ਕਨੇਰੋ,
ਹੁਣ ਉਸ ਬੱਚੇ ਦੇ ਤੋਰ ਤਰੀਕੇ ਮਸਤਾਨੇ ਨੇ, ਆਮ ਬੱਚਿਆਂ ਵਰਗੇ ਨਹੀਂ, ਆਮ ਬੱਚਿਆਂ ਨਾਲੋਂ ਨਿਰਾਲਾ ਬੱਚਾ ਹੈ, ਤੋਰ ਤਰੀਕੇ ਬੜੇ ਮਸਤਾਨੇ ਦੀਵਾਨੇ ਨੇ।
ਤੈ ਮੁੱਲਾ ਕੀ ਮਕਤਬ ਜੋਈ,
ਇਹਦਾ ਨਾਨਾ ਮੁੱਲਾ, ਜਿਹੜੀ ਮਕਤਬ ਦੇ ਵਿੱਚ ਮੁੱਲਾਂ ਪੜ੍ਹਾਉਂਦੇ ਸੀ ਨਾ, ਪੁਰਾਣੇ ਸਮਿਆਂ ਚ ਮੁੱਲਾਂ ਦਾ ਕੰਮ ਹੁੰਦਾ ਸੀ ਪੜ੍ਹਾਉਣਾ, ਜਿਹੜੇ ਮਕਤਬ ਦੇ ਵਿੱਚ ਮੁੱਲਾ ਇਹਦਾ ਨਾਨਾ ਪੜ੍ਹਾਉਂਦਾ ਸੀ।
ਇੱਕ ਦਿਨ ਮੈਂ ਪਹੁੰਚੀ ਉਹ ਚੱਲ ਸੋਈ,
ਸ਼ਮਸ ਤਬਰੇਜ ਮਸਤੀ ਦੇ ਰੰਗ ਚ ਰੰਗਿਆ, ਟਹਿਲਦਾ ਆਪਣੇ ਨਾਨੇ ਦੇ ਉਸੇ ਮਕਤਬ ਦੇ ਵਿੱਚ ਆ ਗਿਆ।
ਬਾਲਕ ਮਿਲੇ ਬ੍ਰਿੰਦ ਤੈ ਥਾਨਾ,
ਉੱਥੇ ਬੜੇ ਬੱਚੇ ਇਕੱਠੇ ਹੋ ਕੇ ਫਾਰਸੀ ਪੜ੍ਹਨ ਲਈ ਬੈਠੇ ਸਨ।
ਪੜ੍ਹੇ ਸਬਕ ਕਿਤਾਬ ਕੁਰਾਨਾ,
ਉਹ ਕੁਰਾਨ ਪੜ੍ਹ ਰਹੇ ਨੇ, ਸਬਕ ਲੈ ਰਹੇ ਨੇ।
ਤੈ ਚਿੰਤਾ ਮੁਲਾਨਾ ਨਾਈ,
ਮੁੱਲਾ ਉੱਥੇ ਨਹੀਂ ਸੀ ਉਸ ਵਕਤ, ਉਹ ਬੱਚਿਆਂ ਨੂੰ ਸਬਕ ਦੇ ਕੇ ਕਿਤੇ ਆਸੇ ਪਾਸੇ ਗਿਆ ਹੋਇਆ ਸੀ, ਕੱਲੇ ਬੱਚੇ ਉੱਥੇ ਬੈਠੇ ਹੋਏ ਸਨ।
ਗਯੋ ਹੋ ਤੋ ਆਪਣੇ ਘਰ ਮਾਈ,
ਮੁੱਲਾ ਆਪਣੇ ਘਰ ਗਿਆ ਹੋਇਆ ਸੀ।
ਲੈ ਕਿਤਾਬ ਸਭ ਕੀ ਬਰੇ ਆਈ,
ਸ਼ਮਸ ਤਬਰੇਜ ਗਿਆ ਤੇ ਜਿੰਨਿਆਂ ਨੇ ਕਿਤਾਬਾਂ ਫੜੀਆਂ ਸੀ ਬੱਚਿਆਂ ਨੇ, ਸਾਰਿਆਂ ਕੋਲੋਂ ਕਿਤਾਬਾਂ ਖੋਹ ਲਈਆਂ, ਵੱਡਾ ਸੀ ਸਾਰਿਆਂ ਤੋਂ, ਛੋਟੇ ਸੀ ਬੱਚੇ, ਇਹਨੇ ਉਹਨਾਂ ਸਾਰਿਆਂ ਤੋਂ ਕਿਤਾਬਾਂ ਖੋਹ ਲਈਆਂ।
ਆਏ ਹੋਜ ਮੈਂ ਦੀਨ ਬਗਾਈ,
ਲਾਗੇ ਹੀ ਉੱਥੇ ਪਾਣੀ ਦਾ ਇੱਕ ਚਬੱਚਾ ਸੀ ਜਿੱਥੇ ਵੁਜੂ ਕਰਦੇ ਸੀ ਸਾਰੇ, ਕਿਉਂਕਿ ਬੱਚਿਆਂ ਨੂੰ ਜਦੋਂ ਕੁਰਾਨ ਦਾ ਸਬਕ ਦਿੰਦੇ ਪਹਿਲਾਂ ਉਹਨਾਂ ਨੂੰ ਵੁਜੂ ਕਰਾਉਂਦੇ ਸੀ, ਤੇ ਜਿਹੜਾ ਚਬੱਚਾ ਸੀ ਨਾ ਪਾਣੀ ਦਾ, ਉੱਥੇ ਆ ਕੇ ਉਹਨੇ ਸਾਰੇ ਬੱਚਿਆਂ ਦੇ ਕੁਰਾਨ ਜਿਨ੍ਹਾਂ ਨੇ ਫੜੇ ਹੋਏ ਸੀ ਲਿਆ ਕੇ ਉਹ ਚਬੱਚੇ ਦੇ ਵਿੱਚ ਪਾਣੀ ਚ ਸੁੱਟ ਦਿੱਤੇ।
ਤਬ ਈ ਪਯੋ ਸ਼ਿਸ਼ਨ ਮੈਂ ਰੋਰਾ,
ਬੱਚਿਆਂ ਚ ਹਾਹਾਕਾਰ ਮੱਚ ਗਈ, ਇਕਦਮ ਰੌਲਾ ਪੈ ਗਿਆ ਵੀ ਇਹਨੇ ਸਾਡੀਆਂ ਕਿਤਾਬਾਂ ਜਿਹੜੀਆਂ ਨੇ ਚੁੱਕ ਕੇ ਪਾਣੀ ਵਿੱਚ ਸੁੱਟ ਦਿੱਤੀਆਂ।
ਅਯੋ ਮੁਲਾਨਾ ਘਰ ਤੇ ਦੋਰਾ,
ਤੇ ਉਧਰ ਮੁੱਲਾ ਨੂੰ ਪਤਾ ਲੱਗਾ, ਉਹ ਭੱਜ ਕੇ ਆਪਣੇ ਮਕਤਬ ਦੇ ਵਿੱਚ ਆਪਣੇ ਸਕੂਲ ਵਿੱਚ ਆਇਆ।
ਗਹਿਣ ਹਿਤ ਪਾਛੇ ਤੈ ਤਾਈ,
ਉਸ ਵੇਲੇ ਉਹਨੂੰ ਦੱਸਣ ਵਾਸਤੇ ਪਹਿਲਾਂ ਗਏ ਸੀ ਬੱਚੇ ਵੀ ਮੁੱਲਾ ਜੀ ਆਹ ਕੰਮ ਹੋ ਗਿਆ।
ਗਯੋ ਨ ਜਾਤ ਰਹੇ ਪਛਤਾਈ,
ਤੇ ਕਹਿੰਦੇ ਸ਼ਮਸ ਤਬਰੇਜ ਉਥੋਂ ਕਿਤੇ ਸੱਜੇ ਖੱਬੇ ਹੋ ਗਿਆ ਤੇ ਪਛਤਾਵਾ ਕਰੀ ਜਾਣ ਵੀ ਫੜਿਆ ਨੀ ਗਿਆ।
ਹੋਜ ਸਮੀਪ ਗਯੋ ਚੱਲ ਤਬਈ,
ਕਹਿੰਦੇ ਹੋਜ ਦੇ ਨੇੜੇ ਗਏ, ਯਾਨੀ ਕਿ ਉਹ ਚਬੱਚੇ ਦੇ ਨੇੜੇ ਗਏ।
ਲਈ ਨਿਕਾਸ ਕਿਤਾਬੇ ਸਬਈ,
ਕਹਿੰਦੇ ਜਾ ਕੇ ਉਹ ਸਾਰੀਆਂ ਕਿਤਾਬਾਂ ਜਦੋਂ ਚਬੱਚੇ ਚੋਂ ਬਾਹਰ ਕੱਢੀਆਂ।
ਕਰਸੋਂ ਚਾਰਤ ਗਰਦੇ ਉਡਾਈ,
ਕਹਿੰਦੇ ਹੱਥ ਨਾਲ ਝਾੜੀਆਂ ਤੇ ਉਹਨਾਂ ਵਿੱਚੋਂ ਗਰਦਾ ਉੱਡੇ, ਪਾਣੀ ਉਹਨਾਂ ਨੂੰ ਲੱਗਾ ਹੀ ਨਹੀਂ ਕਿਤਾਬਾਂ ਨੂੰ। ਇਹੋ ਜੀ ਕਰਾਮਾਤ ਸ਼ਮਸ ਤਬਰੇਜ ਨੇ ਉੱਥੇ ਵਿਖਾਈ,
ਇਹ ਅਜ਼ਮਤ ਤੈ ਦੀਨ ਦਿਖਾਈ,
ਇਹ ਪ੍ਰਤੱਖ ਕਰਾਮਾਤ ਸ਼ਮਸ ਤਬਰੇਜ ਨੇ ਉੱਥੇ ਵਿਖਾਈ।
ਇਉਂ ਬਿਲੋਕ ਮੁੱਲਾ ਬਿਸਮਾਨਾ,
ਮੁੱਲਾ ਜਿਹੜਾ ਸੀ ਉਹ ਵੇਖ ਕੇ ਹੈਰਾਨ ਹੋਇਆ ਵੀ ਇਹ ਕਿਵੇਂ ਹੋ ਸਕਦਾ, ਪਾਣੀ ਵਿੱਚ ਸੁੱਟੀਆਂ ਹੋਣ ਕਿਤਾਬਾਂ ਤੇ ਭਿੱਜਣ ਨਾ, ਬਾਹਰ ਕੱਢਣ ਤੇ ਸੁੱਕੀਆਂ ਦੀਆਂ ਸੁੱਕੀਆਂ ਤੇ ਉਹਨਾਂ ਚੋਂ ਘੱਟਾ ਝੜ ਰਿਹਾ।
ਅਜ਼ਮਤਵਾਨ ਮਹਾਨ ਪਛਾਣਾ,
ਮੁੱਲਾ ਨੇ ਪਛਾਣ ਲਿਆ ਕਿ ਇਹ ਜਿਹੜਾ ਬਾਲਕ ਸ਼ਮਸ ਤਬਰੇਜ ਆਇਆ ਇਹ ਕੋਈ ਸਧਾਰਨ ਬਾਲਕ ਨਹੀਂ, ਕੋਈ ਮਹਾਨ ਸੰਤ ਹੈ, ਕੋਈ ਮਹਾਨ ਫਕੀਰ ਹੈ।
ਆਪ ਕਿਤਾਬੇ ਪਰਸਿਓ ਨਾਹੀ।
ਕਹਿੰਦੇ ਆਪ ਫਾਰਸੀ ਚ ਕਹਿ ਰਿਹਾ ਪਾਣੀ ਨੂੰ, ਕਹਿੰਦੇ ਪਾਣੀ ਪਰਸਿਆ ਤੱਕ ਵੀ ਨਹੀਂ।
ਬੋਹਰ ਧੂੜ ਝਾਰਨ ਤਿੰਨ ਮਾਈ,
ਕਹਿੰਦੇ ਸਗੋਂ ਇਹਨਾਂ ਚੋਂ ਧੂੜ ਝਾੜ ਕੇ ਲਹਿ ਰਹੀ ਹੈ।
ਮੁਰਸ਼ਿਦ ਜਾਨ ਭਰਿਓ ਤਬ ਪਾਈ,
ਮੁੱਲਾ ਨੇ ਸ਼ਮਸ ਤਬਰੇਜ ਨੂੰ ਆਪਣਾ ਮੁਰਸ਼ਿਦ ਮੰਨ ਲਿਆ। ਕਹਿਣ ਲੱਗਾ ਹੈ ਸ਼ਮਸ ਤਬਰੇਜ, ਅੱਜ ਤੋਂ ਬਾਅਦ ਮੈਂ ਤੈਨੂੰ ਆਪਣਾ ਮੁਰਸ਼ਿਦ ਮੰਨਦਾ। ਮੁਰਸ਼ਿਦ ਕਹਿੰਦੇ ਨੇ ਗੁਰੂ ਨੂੰ, ਆਪਾਂ ਗੁਰੂ ਕਹਿ ਦਿੰਦੇ, ਉਹ ਕਹਿ ਦਿੰਦੇ ਨੇ ਮੁਰਸ਼ਿਦ। ਇਹਨੇ ਸ਼ਮਸ ਤਬਰੇਜ ਨੂੰ ਮੁੱਲਾ ਨੇ ਆਪਣਾ ਮੁਰਸ਼ਿਦ ਮੰਨ ਲਿਆ।
ਕਹਿ ਖੁਦਾਈ ਮਗ ਦਿਓ ਬਤਲਾਈ,
ਕਹਿਣ ਲੱਗਾ ਮੈਂ ਤੇਰਾ ਮੁਰੀਦ ਹਾਂ, ਤੂੰ ਮੇਰਾ ਮੁਰਸ਼ਿਦ ਹੈ। ਐ ਮੁਰਸ਼ਿਦ ਮੈਨੂੰ ਖੁਦਾ ਦੇ ਘਰ ਦਾ ਰਾਹ ਦੱਸ। ਮੁੱਲਾ ਪੁੱਛਦਾ ਉਹਨੂੰ, ਨਹੀਂ ਪਤਾ ਵੀ ਇਹ ਮੇਰਾ ਦੋਤਰ ਹੈ, ਇਹ ਉਹੀ ਹੈ ਜਿਹਨੂੰ ਮੈਂ ਫਾਂਸੀ ਚਾੜ ਕੇ ਮਾਰਿਆ, ਸੂਲੀ ਚਾੜ ਕੇ ਮਾਰਿਆ ਸੀ, ਉਸੇ ਦਾ ਦੂਸਰਾ ਜਨਮ ਹੈ, ਇਹ ਨਹੀਂ ਸੀ ਜਾਣਦਾ। ਕਹਿਣ ਲੱਗਾ ਤੂੰ ਮੇਰਾ ਮੁਰਸ਼ਦ ਹੈ ਔਰ ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਤੂੰ ਮੈਨੂੰ ਖੁਦਾ ਦੇ ਘਰ ਦਾ ਮਾਰਗ ਦੱਸ।
ਕਯੋ ਸ਼ਮਸ ਜੇ ਅਸਮਨ ਤੇਰੇ,
ਇਹ ਸੁਣ ਕੇ ਸ਼ਮਸ ਤਬਰੇਜ ਬੋਲਿਆ, ਕਹਿੰਦਾ ਮੁੱਲਾ ਮੇਰਾ ਚੇਲਾ ਬਣਨ ਵਾਸਤੇ ਪਹਿਲਾਂ ਮੇਰੀ ਕਸਵੱਟੀ ਤੇ ਖਰਾ ਉਤਰਨਾ ਪਵੇਗਾ, ਮੰਨੇਗਾ ਜੋ ਕਹਾਂਗਾ? ਹਾਂਜੀ।
ਆਇਸ ਮੁਰਮਾ ਨੋ ਬਿਨ ਦੇਰੇ,
ਜੇ ਮੇਰਾ ਚੇਲਾ ਬਣਨਾ, ਜੇ ਤੂੰ ਖੁਦਾ ਦੇ ਘਰ ਦਾ ਮਾਰਗ ਪੁੱਛਣਾ, ਤੇ ਫਿਰ ਬਿਨਾਂ ਦੇਰੀ ਤੂੰ ਮੇਰੀ ਆਗਿਆ ਮੰਨ ਜੋ ਮੈਂ ਤੈਨੂੰ ਕਹਾਂ।
ਆਨ ਸ਼ਰਾਬ ਪਿਆਓ ਮੁਝ ਤਾਈ,
ਹੁਣ ਮੁੱਲਾ ਵਾਸਤੇ ਸ਼ਰਾਬ ਹਰਾਮ ਹੁੰਦੀ। ਕਹਿਣ ਲੱਗਾ ਵੀ ਇੱਕ ਕੰਮ ਕਰ, ਜਾ ਕੇ ਪਹਿਲਾਂ ਤਾਂ ਮੇਰੇ ਲਈ ਸ਼ਰਾਬ ਲੈ ਕੇ ਆ। ਹਾਂਜੀ।
ਨਿਜ ਦੁੱਖ ਤਰ ਦਿਓ ਸੰਗ ਪਾਈ,
ਫਿਰ ਸ਼ਰਾਬ ਲਿਆ ਤੇ ਆਪਣੀ ਲੜਕੀ ਨੂੰ ਲਿਆ ਕੇ ਇੱਥੇ ਮੇਰੇ ਕੋਲ ਭੇਟ ਕਰ।
ਸੁਨਤ ਮੁੱਲਾ ਨਾ ਡੋਲਿਓ ਨਾਈ,
ਇਹ ਸੁਣ ਕੇ ਮੁੱਲਾ ਡੋਲਿਆ ਨਹੀਂ, ਮਨ ਉਹਦਾ ਅਡੋਲ ਰਿਹਾ ਵੀ ਮੇਰਾ ਮੁਰਸ਼ਦ ਹੈ, ਹੁਣ ਇਹ ਜੋ ਕਹੇਗਾ ਮੇਰਾ ਕਰਤੱਵ ਹੈ, ਮੈਂ ਉਹਨੂੰ ਮੰਨਾ। ਮੁੱਲਾ ਨਹੀਂ ਡੋਲਿਆ, ਘਰ ਗਿਆ।
ਲੀ ਗਮਨਿਓ ਆਪਣੇ ਘਰ ਮਾਈ,
ਔਰ ਸ਼ਮਸ ਤਬਰੇਜ ਨੂੰ ਆਪਣੇ ਘਰ ਨਾਲ ਲੈ ਕੇ ਗਿਆ।
ਮੰਚ ਡਸਾਏ ਬਿਠਾਏ ਸਪ੍ਰੀਤੀ,
ਪਲੰਘਾ ਡਾਹ ਕੇ ਬੜੇ ਪ੍ਰੇਮ ਨਾਲ ਮੁੱਲਾ ਨੇ ਸ਼ਮਸ ਤਬਰੇਜ ਨੂੰ ਬਿਠਾਇਆ।
ਆਪੇ ਆਨ ਸੁਰਾ ਤਬ ਦੀਤੀ,
ਔਰ ਲਿਆ ਕੇ ਸ਼ਰਾਬ ਇਹਦੇ ਅੱਗੇ ਰੱਖੀ।
ਨਿਜ ਦੁੱਖ ਤਰ ਤੈ ਨਿਕਟ ਪਠਾਈ,
ਔਰ ਆਪਣੀ ਲੜਕੀ ਨੂੰ ਇਹਦੇ ਕੋਲ ਭੇਜਿਆ।
ਘਰ ਕਪਾਟ ਦੇ ਕੁਲ ਲਗਾਈ,
ਔਰ ਦਰਵਾਜਾ ਬੰਦ ਕਰਕੇ ਬਾਹਰੋਂ ਮੁੱਲਾ ਨੇ ਤਾਲਾ ਲਾ ਦਿੱਤਾ।
ਤਬੇ ਸ਼ਮਸ ਨਿਜ ਮਾਤ ਸੰਘਾਰੇ,
ਹੁਣ ਸ਼ਮਸ ਤਬਰੇਜ ਦੀ ਉਹ ਮਾਂ ਸੀ ਜਿਹੜੀ ਲੜਕੀ ਆਈ ਕਾਜ ਦੀ ਮੁੱਲਾ ਦੀ, ਆਪਣੀ ਮਾਤਾ ਨੂੰ ਵੇਖਿਆ ਸ਼ਮਸ ਤਬਰੇਜ ਨੇ।
ਆਪਣ ਸਰਬ ਪ੍ਰਸੰਗ ਉਚਾਰੇ,
ਉਹਨੇ ਆਪਣਾ ਸਾਰਾ ਪ੍ਰਸੰਗ ਦੱਸਿਆ, ਮਾਂ ਮੈਂ ਤੇਰਾ ਪੁੱਤ ਹਾਂ, ਤੇਰੀ ਕੁੱਖ ਤੋਂ ਤੇਰੇ ਉਦਰ ਤੋਂ ਜਨਮਿਆ ਹਾਂ।
ਤੋਰ ਗਰਭ ਤੇ ਜਨਮਿਆ ਮਾਰਾ,
ਤੇਰੇ ਗਰਭ ਤੋਂ ਮੇਰਾ ਜਨਮ ਹੋਇਆ।
ਜਾਣ ਗਈ ਸੋ ਸਗਰੀ ਬਾਤਾ,
ਇਕਦਮ ਉਹ ਸਾਰਾ ਕੁਝ ਜਾਣ ਗਈ, ਸਮਝ ਗਈ।
ਲੈ ਜਿਓ ਗਿਓ ਬਾਲਕ ਪਿਤ ਮੇਰਾ,
ਕਿ ਜਿਹੜਾ ਬੱਚਾ ਮੇਰਾ ਪਿਓ ਲੈ ਗਿਆ ਸੀ ਘੜੇ ਵਿਚ ਪਾ ਕੇ ਮਾਰਨ ਲਈ, ਰੋੜਨ ਲਈ।
ਸਰਤਾ ਬਿਕੇ ਜਾਏ ਤਿੰਨ ਗੇਰਾ,
ਜਿਹੜਾ ਬੱਚਾ ਉਹਨੇ ਨਹਿਰ ਵਿਚ ਨਦੀ ਚ ਰੋੜ ਦਿੱਤਾ ਸੀ, ਪਰਮੇਸ਼ਰ ਨੇ ਉਹਦੀ ਰੱਖਿਆ ਕੀਤੀ ਆ, ਉਹਨੂੰ ਰੱਖ ਲਿਆ।
ਸੋ ਕਿਨ ਪਾਰੇ ਉਹ ਕੀਨ ਵਡੇਰਾ,
ਇਹਨੂੰ ਕਿਸੇ ਨੇ ਪਾਲ ਕੇ ਵੱਡਿਆ ਕੀਤਾ।
ਸ਼ਮਸ ਕਹਿਓ ਮੈਂ ਜਾਵਾਂ ਅਬਈ,
ਸ਼ਮਸ ਤਬਰੇਜ ਨੇ ਆਖਿਆ ਮਾਤਾ ਮੈਂ ਤੇਰੇ ਦੁੱਧ ਨੂੰ ਪਾਨ ਨਹੀਂ ਕੀਤਾ, ਮੈਂ ਤੇਰਾ ਬਾਲਕ ਹਾਂ, ਤੇਰੇ ਉਦਰ ਤੋਂ ਹੀ ਜਨਮਿਆ ਹਾਂ, ਤੇ ਹੁਣ ਮੈਂ ਆਪਣੀ ਸਾਰੀ ਭੇਦ ਦੀ ਗੱਲ ਤੈਨੂੰ ਦੱਸ ਦਿੱਤੀ ਹੈ, ਤੇ ਮੈਂ ਹੁਣ ਇਥੋਂ ਜਾਣ ਲੱਗਾ ਹਾਂ।
ਤਾ ਪਿਤ ਬੂਜਨ ਲਾਗੇ ਜਬਈ,
ਤੇਰਾ ਪਿਤਾ ਆਵੇਗਾ ਸਵੇਰੇ, ਉਹ ਜਦੋਂ ਆ ਕੇ ਤੈਨੂੰ ਪੁੱਛੇ,
ਤੈ ਕੋ ਇਸ ਬਿਧ ਦਿਓ ਬਤਾਏ,
ਉਹਨੂੰ ਤੂੰ ਇਹ ਸਾਰਾ ਕੁਝ ਦੱਸ ਦੇਵੇ।
ਗਯੋ ਅਬੇ ਸੋ ਅਮਕੀ ਥਾਏ,
ਉਹਨੇ ਟਿਕਾਣਾ ਦੱਸਿਆ ਸ਼ਮਸ ਤਬਰੇਜ ਨੇ ਵੀ ਜਦੋਂ ਪੁੱਛੇ ਵੀ ਕਿੱਥੇ ਹੈ, ਤੇ ਉਹਨੂੰ ਦੱਸ ਦੇ ਵੀ ਮੈਂ ਫਲਾਣੀ ਜਗ੍ਹਾ ਤੇ ਬੈਠਾ, ਉਥੇ ਉਹਨੂੰ ਮਿਲਾਂਗਾ।
ਤੂੰ ਬੂਜਿਓ ਕੁਛ ਚਹਿਤ ਜਿਤਾਹੋ,
ਤੇ ਹੋਰ ਜੇ ਤੂੰ ਕੁਝ ਪੁੱਛਣਾ ਚਾਹੁੰਦਾ ਆਪਣੇ ਪਿਤਾ ਨੂੰ ਕਹੀਂ, ਵੀ ਜੇ ਉਹ ਕੁਝ ਪੁੱਛਣਾ ਚਾਹੁੰਦਾ ਹੈ
ਮਿਲੋ ਜਾਏ ਤੈ ਥਲ ਕੇ ਮਾਂ
ਤੇ ਉਹ ਫਲਾਣੀ ਜਗ੍ਹਾ ਤੇ ਆ ਜਾਵੇ ਉਥੇ ਮੈਂ ਉਹਨੂੰ ਮਿਲਾਂਗਾ ਔਰ ਉਹਨੂੰ ਫਲ ਦੱਸਾਂਗਾ
ਇਕਸ ਗਿਓ ਤਬ ਵੈਰ ਪਧਾਰਾ
ਇਹ ਕਹਿ ਕੇ ਸ਼ਮਸ ਤਬਰੇਜ ਉਥੋਂ ਨਿਕਲ ਕੇ ਚਲਾ ਗਿਆ
ਪੁਲ ਪਰਿਓ ਲਾਗਿਓ ਤਿਸ ਬਾਰਾ
ਦਰਵਾਜਾ ਵੀ ਬੰਦ ਹੈ ਤਾਲਾ ਵੀ ਬੰਦ ਹੈ ਬੰਦ ਤਾਲੇ ਵਿਚੋਂ ਹੀ ਨਿਕਲ ਗਿਆ ਤੇ ਉਥੋਂ ਨਿਕਲ ਕੇ ਸ਼ਮਸ ਤਬਰੇਜ ਬਾਹਰ ਨਗਰ ਦੇ ਕਿਨਾਰੇ ਤੇ ਜਾ ਬੈਠਾ
ਦਿਨ ਚੜ ਆਨ ਮੁਲਾਨੇ ਖੋਲਾ
ਰਾਤ ਬੀਤ ਗਈ ਜਦੋਂ ਸਵੇਰ ਹੋਈ ਮੁਲਾਣੇ ਨੇ ਆ ਕੇ ਦਰਵਾਜਾ ਖੋਲਿਆ ਤਾਲਾ ਖੋਲਿਆ
ਨਿਜ ਦੁਖਤਰ ਕੋ ਦੇਖਤ ਬੋਲਾ
ਇਹਨੇ ਆਪਣੀ ਦੁਖਤਰ ਵੇਖੀ ਦੁਖਤਰ ਕਹਿੰਦੇ ਨੇ ਫਾਰਸੀ ਚ ਲੜਕੀ ਨੂੰ ਇਹਨੇ ਆਪਣੀ ਲੜਕੀ ਨੂੰ ਅੰਦਰ ਬੈਠਿਆ ਵੇਖਿਆ ਤੇ ਸ਼ਮਸ ਤਬਰੇਜ ਨਹੀਂ ਉਥੇ ਇਹ ਪੁੱਛਣ ਲੱਗਾ
ਕਹਾਂ ਗਿਓ ਜੋ ਹੁਤੋ ਨਿਸਮਾਈ
ਕਹਿਣ ਲੱਗਾ ਬੇਟੀ ਜਿਹੜਾ ਰਾਤ ਨੂੰ ਇੱਥੇ ਫਕੀਰ ਸੀ ਉਹ ਕਿੱਥੇ ਗਿਆ
ਮੇਰੇ ਕਪਾਟ ਖੁੱਲੇ ਇਹੋ ਨਾਈ
ਦਰਵਾਜਾ ਤਾਂ ਬੰਦ ਸੀ ਤਾਲਾ ਲੱਗਾ ਹੋਇਆ ਸੀ ਉਹ ਕਿਵੇਂ ਜਾ ਸਕਦਾ
ਤਿਸ ਨੇ ਸਰਬ ਬਾਤ ਸਮਝਾਈ
ਲੜਕੀ ਨੇ ਆਪਣੇ ਪਿਓ ਨੂੰ ਸਾਰੀ ਗੱਲ ਦੱਸੀ
ਜਾਏ ਮਿਲੋ ਹੋਵੇ ਤਿਸ ਥਾਈ
ਕਹਿਣ ਲੱਗੀ ਅੱਬਾ ਉਹ ਮੇਰਾ ਪੁੱਤਰ ਸੀ ਤੇਰਾ ਦੋਤਾ ਹੈ ਤੇ ਉਹ ਮੈਨੂੰ ਸਾਰਾ ਭੇਤ ਦੱਸ ਗਿਆ ਤੈ ਜੇ ਮਿਲਣਾ ਤੇ ਨਗਰ ਦੇ ਬਾਹਰ ਇੱਕ ਟਿਕਾਣੇ ਤੇ ਬੈਠਾ ਉਥੇ ਜਾ ਕੇ ਉਹਨੂੰ ਮਿਲ
ਸੁਣ ਕੇ ਤੂਰਨ ਵਹਿਰ ਪਿਆਨਾ
ਇਹ ਸੁਣਦਿਆਂ ਮੁੱਲਾ ਛੇਤੀ ਨਾਲ ਗਿਆ
ਮਿਲਿਓ ਜਾਏ ਬੈਸੇ ਤੈ ਥਾਨਾ
ਜਾ ਕੇ ਸ਼ਮਸ ਤਬਰੇਜ ਨੂੰ ਮਿਲਿਆ ਤੇ ਸੀਸ ਝੁਕਾ ਕੇ ਉਹਨੂੰ ਮੱਥਾ ਟੇਕਿਆ
ਦੀਨ ਪਯੋ ਪਰਿਓ ਜਬ ਪਾਈ
ਬੜਾ ਦੀਨ ਤੇ ਦੁਖੀ ਹੋ ਕੇ ਉਹਦੇ ਚਰਨਾਂ ਤੇ ਡਿੱਗਾ
ਸ਼ਮਸ ਦੀਨ ਉਪਦੇਸ਼ ਬਤਾਈ
ਸ਼ਮਸ ਤਬਰੇਜ ਨੇ ਮੁੱਲਾ ਨੂੰ ਉਪਦੇਸ਼ ਦੇ ਕੇ ਇਹਨੂੰ ਸ਼ਾਂਤੀ ਦਿੱਤੀ
ਮਿਲਨ ਖੁਦਾਏ ਭੇਦ ਸਮਝਾਇਓ
ਖੁਦਾ ਨੂੰ ਮਿਲਣ ਦਾ ਭੇਦ ਦੱਸਿਆ ਮੁੱਲਾ ਨੂੰ ਰਾਹ ਦੱਸਿਆ
ਅਪਰ ਥਾਨ ਤਬ ਆਪ ਸਿਧਾਇਓ
ਔਰ ਆਪ ਸ਼ਮਸ ਤਬਰੇਜ ਉਥੋਂ ਚੱਲ ਕੇ ਕਿਸੇ ਹੋਰ ਜਗ੍ਹਾ ਤੇ ਚਲਾ ਗਿਆ
ਬੀਤਿਓ ਜਬ ਪੁਨ ਕੇਤਕ ਕਾਲਾ
ਇਸੇ ਤਰ੍ਹਾਂ ਜਦੋਂ ਕੁਝ ਸਮਾਂ ਨੂੰ ਫਿਰਦਿਆਂ ਬੀਤਿਆ
ਮੈਂ ਇੱਕ ਭੂਪਤ ਹੁਤੋ ਬਿਸਾਲਾ
ਇੱਕ ਨਗਰ ਵਿੱਚ ਆਇਆ ਜਿਹਦਾ ਬੜਾ ਵੱਡਾ ਰਾਜਾ ਸੀ ਨਗਰ ਦਾ
ਕਿਸ ਕਾਰਨ ਤੈ ਸੁੱਤ ਮਰ ਗਏ ਹੋ
ਕਹਿੰਦੇ ਉਸ ਰਾਜੇ ਦਾ ਪੁੱਤਰ ਕਿਸੇ ਕਾਰਨ ਕਰਕੇ ਮਰ ਗਿਆ
ਬਹੁਤ ਸ਼ੋਕ ਮੈਂ ਬੇਹਬਲ ਪਏ
ਰਾਜਾ ਬੜਾ ਦੁਖੀ ਹੋਇਆ ਬੜਾ ਬੇਹਬਲ ਹੋਇਆ
ਤਿੰਨ ਗੈ ਲੀਨ ਫਕੀਰ ਮੁਲਾਨੇ
ਰਾਜੇ ਨੇ ਬੜੇ ਬੜੇ ਫਕੀਰ ਤੇ ਮੁਲਾਣੇ ਫੜ ਲਏ
ਬਹੁਤ ਆਨ ਕਰ ਕੈਦ ਕਰਾਨੇ
ਉਹ ਕੈਦ ਕਰ ਲਏ ਰਾਜੇ ਨੇ ਫੜ ਕੇ
ਸਭ ਸੋ ਇਸ ਬਿਧ ਬਾਕ ਬਗੋਆ
ਰਾਜਾ ਉਹਨਾਂ ਮੁਲਾਣਿਆਂ ਤੇ ਪੀਰਾਂ ਫਕੀਰਾਂ ਨੂੰ ਕਹਿਣ ਲੱਗਾ
ਪੂਰਾ ਪਿਕੰਬਰ ਈਸਾ ਹੋਆ
ਕਹਿੰਦਾ ਇੱਕ ਤੁਹਾਡਾ ਪੈਗੰਬਰ ਹੋਇਆ ਈਸਾ ਜਿਹਦਾ ਨਾਂ ਸੀ
ਇਨ ਕਿਤਾਬ ਮੈਂ ਲਿਖਿਓ ਬਣਾਈ
ਉਹਦੀ ਕਿਤਾਬ ਹੈ ਜਿਹਦੇ ਵਿੱਚ ਉਹਨੇ ਲਿਖਿਆ ਹੋਇਆ
ਸੋ ਮੈਂ ਅਬ ਤੁਮ ਸੋ ਦਿਓ ਸੁਣਾਈ
ਉਹਦੀ ਕਿਤਾਬ ਵਿੱਚ ਜੋ ਲਿਖਿਆ ਹੋਇਆ ਬਾਈਬਲ ਵਿੱਚ ਉਹ ਮੈਂ ਤੁਹਾਨੂੰ ਦੱਸਦਾ ਹਾਂ
ਦੋਹਰਾ ਮੈਂ ਮੁਰਦਾ ਜ਼ਿੰਦਾ ਕਰੋ ਹੁਕਮ ਖੁਦਾ ਕੇ ਸਾਥ
ਉਹਨੇ ਇਹ ਲਿਖਿਆ ਵੀ ਮੈਂ ਮੁਰਦੇ ਜਿੰਦਾ ਕਰਾਂਗਾ ਖੁਦਾ ਦੇ ਹੁਕਮ ਨਾਲ ਉਹਨੇ ਈਸਾ ਨੇ ਤੁਹਾਡਾ ਹੀ ਪੈਗੰਬਰ ਹੈ ਉਹਨੇ ਲਿਖਿਆ ਕਿ ਮੈਂ ਮੁਰਦੇ ਜਿੰਦਾ ਕਰਾਂਗਾ ਖੁਦਾ ਦੇ ਹੁਕਮ ਨਾਲ
ਹੋਏ ਅਗਾਰੀ ਜਗਤ ਮੈਂ ਐਸੇ ਸੁਨ ਤਿੰਨ ਗਾਤ
ਉਹਨੇ ਕਿਹਾ ਸੀ ਵੀ ਅੱਗੇ ਵੀ ਹੋਣਗੇ ਜਿਹੜੀ ਮੇਰੀ ਉਮਤ ਵਿੱਚ ਹੋਣਗੇ ਜਿਹੜੇ ਮੁਰਦਿਆਂ ਨੂੰ ਜਿਉਂਦਾ ਕਰਨਗੇ
ਚੋਪਈ ਆਪਣੋ ਜਬਈ ਹੁਕਮ ਉਚਰਈ
ਉਹ ਜਦੋਂ ਆਪਣਾ ਹੁਕਮ ਕਰਦਾ
ਮੁਰਦੇ ਕੋ ਜ਼ਿੰਦਾ ਸੋ ਕਰਈ
ਉਹ ਕਹਿੰਦਾ ਮੈਂ ਮੁਰਦਿਆਂ ਨੂੰ ਜਿੰਦਾ ਕਰ ਦਿੰਨਾ
ਇਉਂ ਲਿਖ ਗਿਓ ਪਿਕੰਬਰ ਥਾਰੋ
ਉਹ ਰਾਜਾ ਕਹਿੰਦਾ ਤੁਹਾਡਾ ਜਿਹੜਾ ਉਹ ਪੈਗੰਬਰ ਆ ਏਦਾਂ ਲਿਖ ਕੇ ਗਿਆ
ਨੀਕੇ ਹਿਰਦੇ ਵਿਖੇ ਵਿਚਾਰ
ਇਸ ਗੱਲ ਨੂੰ ਤੁਸੀਂ ਆਪਣੇ ਹਿਰਦੇ ਚ ਵਿਚਾਰੋ
ਮੇਰੋ ਸੁੱਤ ਮਰ ਗਿਓ ਦੁੱਖ ਪਾਏ
ਕਹਿੰਦਾ ਮੇਰਾ ਇੱਕੋ ਇੱਕ ਪੁੱਤਰ ਸੀ ਉਹ ਮਰ ਗਿਆ ਮੈਂ ਦੁਖੀ ਹਾਂ
ਤਾਂ ਕੋ ਅਬ ਤੁਮ ਦਿਓ ਜੀਵਾਏ
ਤੁਸੀਂ ਉਸ ਪੈਗੰਬਰ ਦੀ ਉਮਤ ਉਹ ਕਹਿੰਦਾ ਜਿਹੜੇ ਮੇਰੇ ਮੰਨਣ ਵਾਲੇ ਨੇ ਉਹ ਵੀ ਮੁਰਦਾ ਜਿਉਂਦਾ ਕਰਨਗੇ ਤੇ ਕਹਿੰਦਾ ਜੇ ਹੁਣ ਤੁਸੀਂ ਉਹਨੂੰ ਮੰਨਦੇ ਹੋ ਆਪਣਾ ਪੈਗੰਬਰ ਤੇ ਮੇਰਾ ਪੁੱਤ ਮੁਰਦਾ ਹੋ ਗਿਆ ਇਹਨੂੰ ਜਿਉਂਦਾ ਕਰੋ ਜਿਵੇਂ ਕਿਵੇਂ ਨਹੀਂ ਤਾਂ ਤੁਹਾਨੂੰ ਵੀ ਇਹਦੇ ਨਾਲ ਹੀ ਟੋਰੂ ਹੁਣ ਇਹ ਕੱਲਾ ਨਹੀਂ ਗਿਆ ਤੁਸੀਂ ਆਪਣੀ ਵੀ ਤਿਆਰੀ ਕਰ ਲਓ ਵੀ ਤੁਹਾਡਾ ਵੀ ਬੋਰੀ ਬਿਸਤਰਾ ਨਾਲ ਹੀ ਇਹਦੇ ਬੰਨ ਕੇ ਟੋਰਾਂਗਾ ਜਾਂ ਫਿਰ ਇਹਨੂੰ ਜਿਉਂਦਾ ਕਰੋ ਤੇ ਜਾਂ ਫਿਰ ਇਹ ਕਹੋ ਕਿ ਤੁਹਾਡੇ ਪੈਗੰਬਰ ਨੇ ਝੂਠ ਲਿਖਿਆ।
ਨਹੀਂ ਤਾਂ ਪਾਖੋ ਮਿਲ ਕੇ ਸਭ ਲੋਗਾ।
ਕਹਿੰਦਾ ਜੇ ਤਾਂ ਜਿਉਂਦਾ ਕਰ ਦਿਓਗੇ ਠੀਕ ਹੈ, ਜੇ ਨਹੀਂ ਕਰ ਸਕਦੇ ਤੇ ਫਿਰ ਜਿੰਨੇ ਤੁਸੀਂ ਪੀਰ ਇੱਥੇ ਇਕੱਠੇ ਹੋਏ ਹੋ ਸਾਰੇ ਇਹ ਗੱਲ ਰਲ ਕੇ ਕਹਿ ਦਿਓ।
ਲਿਖਿਓ ਪੈਗੰਬਰ ਇਹ ਦਰੋਗਾ,
ਸਾਡੇ ਪੈਗੰਬਰ ਨੇ ਸਭ ਝੂਠ ਲਿਖਿਆ।
ਇਸ ਬਿਦ ਭੂਪਤ ਕੀ ਸੁਨ ਬਾਨੀ।
ਜਦੋਂ ਰਾਜੇ ਨੇ ਇਹ ਗੱਲ ਉਹਨਾਂ ਸਾਰਿਆਂ ਮੁੱਲਾਂ ਨੂੰ ਜਿੰਨੇ ਉੱਥੇ ਪੀਰ ਫਕੀਰ ਉਹਨਾਂ ਨੂੰ ਕਹੀ,
ਤਮਾਨ ਪੇ ਕਿਨ ਹੁਣ ਮਾਨੀ।
ਉਹ ਸਾਰੇ ਬੜੇ ਫਿਕਰਮੰਦ ਹੋਏ ਵੀ ਮੁਰਦਾ ਅਸੀਂ ਕਿਵੇਂ ਜਿਉਂਦਾ ਕਰੀਏ, ਇਹ ਕਿਵੇਂ ਹੋ ਸਕਦਾ।
ਬੈਠੇ ਸਭੀ ਕੈਦ ਮਜਾਰੀ,
ਸਾਰੇ ਕੈਦ ਵਿੱਚ ਬੈਠੇ ਨੇ, ਬੜੇ ਬੜੇ ਮੁੱਲਾਂ ਬੈਠੇ ਹੋਏ ਨੇ ਕੈਦ ਵਿੱਚ।
ਛੁੱਟਣ ਉਪਾਏ ਨਾ ਪਾਏ ਵਿਚਾਰੀ,
ਹੁਣ ਉਹਨਾਂ ਨੂੰ ਛੁੱਟਣ ਦਾ ਕੋਈ ਉਪਾਅ ਨਹੀਂ ਸੁਝਦਾ, ਕਿਵੇਂ ਛੁੱਟਣ ਇਸ ਕੈਦ ਵਿਚੋਂ।
ਤੈਠਾ ਆਪ ਸ਼ਮਸ ਚੱਲ ਗਏ ਹੋ।
ਇਹਨੇ ਨੂੰ ਸ਼ਮਸ ਤਬਰੇਜ ਜਿਹੜਾ ਮਹਾਨ ਫਕੀਰ ਸੀ, ਸੂਫੀ ਸੰਤ ਸੀ, ਉਹ ਟਹਿਲਦਾ ਟਹਿਲਦਾ ਉੱਥੇ ਆ ਗਿਆ।
ਕੈਦੀਆਂ ਕੋ ਬੂਜ ਤੇ ਅਸ ਪਏ ਹੋ।
ਜਿੱਥੇ ਉਹ ਸਾਰੇ ਕੈਦ ਕੀਤੇ ਉੱਥੇ ਸ਼ਮਸ ਤਬਰੇਜ ਵੀ ਪਹੁੰਚ ਗਿਆ। ਉਹਨਾਂ ਕੈਦੀਆਂ ਨੂੰ ਪੁੱਛਦਾ,
ਬੈਠੇ ਕਿਉਂ ਚਿੰਤਾ ਤੁਰ ਹੋਈ।
ਉਹ ਕਹਿੰਦਾ ਕਿਵੇਂ ਬੈਠੇ ਹੋ, ਧੋਣਾ ਸੱਟ ਕੇ ਬਈ, ਗਰਦਨ ਦੀਆਂ ਜਿਵੇਂ ਹੱਡੀਆਂ ਟੁੱਟੀਆਂ ਹੋਣ, ਤੁਹਾਡੀਆਂ ਕੀ ਗੱਲ ਹੋ ਗਈ, ਕਿਉਂ ਜ਼ਮੀਨ ਵੱਲ ਵੇਖ ਵੇਖ ਕੇ ਦੁਖੀ ਹੋ ਰਹੇ ਹੋ।
ਵਿਗੜਿਓ ਤੁਮਰੋ ਕਾਰਜ ਕੋਈ।
ਉਹ ਕਿਹੜੀ ਚੀਜ਼ ਚੋਰੀ ਹੋ ਗਈ ਤੁਹਾਡੀ, ਕੁਝ ਘਰ ਦੇ ਵਿੱਚ ਕਿਸੇ ਪ੍ਰਕਾਰ ਦੀ ਠੱਗੀ ਵੱਜ ਗਈ ਹੈ, ਕੋਈ ਘਾਟਾ ਪੈ ਗਿਆ, ਜਿਹੜਾ ਐਡੇ ਦੁਖੀ ਹੋ ਕੇ ਬੈਠੇ ਹੋ।
ਸਭ ਨੇ ਸੁਨਿਆਸ ਗਿਰਾ ਉਚਾਰੀ,
ਉਹ ਜਿੰਨੇ ਕੈਦੀ ਸੀ ਉੱਥੇ ਬੋਲੇ, ਕਹਿਣ ਲੱਗੇ ਸ਼ਮਸ ਤਬਰੇਜ ਨੂੰ,
ਨ੍ਰਿਪ ਕਹੇ ਮੁਰਦਾ ਦਿਓ ਜਿਵਾਰੀ।
ਕਹਿੰਦੇ ਤੈਨੂੰ ਨੀ ਪਤਾ ਇੱਥੇ ਰਾਜੇ ਦਾ ਦਿਮਾਗ ਭੋਇਆ। ਕਹਿੰਦਾ ਮੇਰਾ ਪੁੱਤਰ ਮਰਿਆ, ਤੁਹਾਨੂੰ ਵੀ ਨਾਲ ਟੋਰਾਂਗਾ, ਜਾਂ ਇਹਨੂੰ ਜਿਉਂਦਾ ਕਰੋ। ਹੁਣ ਦੱਸੋ ਅਸੀਂ ਉਹ ਮੁਰਦੇ ਨੂੰ ਕਿਵੇਂ ਜੀਵਦਾ ਕਰੀਏ।
ਕਹਿ ਕੇ ਰਾਖੇ ਕੈਦ ਮਜਾਰੀ,
ਉਹਨੇ ਫੜ ਕੇ ਸਾਨੂੰ ਕੈਦ ਕੀਤਾ ਹੋਇਆ। ਸ਼ਮਸ ਤਬਰੇਜ ਕਹਿੰਦਾ ਵੀ ਰਾਜਾ ਵੀ ਸੱਚਾ, ਤੁਹਾਡਾ ਪੈਗੰਬਰ ਹੀ ਤੁਹਾਨੂੰ ਕਹਿ ਕੇ ਗਿਆ ਨਾ ਵੀ ਮੈਂ ਮੁਰਦਾ ਜਿੰਦਾ ਕਰਾਂਗਾ ਖੁਦਾ ਦੇ ਹੁਕਮ ਨਾਲ, ਤੇ ਫਿਰ ਕਰੋ ਹੁਣ ਜਿਉਂਦੇ, ਕਰਦੇ ਕਿਉਂ ਨਹੀਂ। ਉਹ ਤਾਂ ਰਾਜਾ ਤਾਂ ਸਹੀ ਹੈ, ਉਹ ਤਾਂ ਤੁਹਾਡੇ ਲਿਖੇ ਹੋਏ ਗ੍ਰੰਥ ਦੇ ਮੁਤਾਬਕ ਹੀ ਤੁਹਾਨੂੰ ਦੱਸ ਰਿਹਾ।
ਐਸੀ ਸ਼ਕਤ ਨਾ ਕਿਸ ਮੈਂ ਪਾਰੀ।
ਉਹ ਕਹਿੰਦੇ ਜੀ ਅਸੀਂ ਤਾਂ ਕੀ ਜਾਣੀਏ ਸਾਡੇ ਕੋਲ ਕਾਹਦੀ ਸ਼ਕਤੀ, ਸਾਡੇ ਕੋਲ ਤਾਂ ਇਹ ਸ਼ਕਤੀ ਨੀ ਵੀ ਅਸੀਂ ਆਪਣਾ ਆਪ ਬਚਾ ਸਕੀਏ, ਰਾਜੇ ਦੇ ਪੁੱਤ ਨੂੰ ਜਿਉਂਦਾ ਕਰਨਾ ਤਾਂ ਦੂਰ ਦੀ ਗੱਲ ਹੈ।
ਸ਼ਮਸ ਕਹੇ ਮੈਂ ਦਿਓ ਜਿਵਾਏ।
ਸ਼ਮਸ ਤਬਰੇਜ ਕਹਿੰਦਾ ਫਿਰ ਮੈਂ ਜਵਾਵਾਂ, ਨਹੀਂ ਤੁਹਾਡੇ ਕੋਲ ਤਾਣ ਕੋਈ, ਤੇ ਫਿਰ ਇਹ ਕੰਮ ਮੈਂ ਕਰ ਦਿੰਦਾ।
ਤੁਮ ਮੁਝ ਕੋ ਹੋਵੋ ਦੁਖਦਾਏ।
ਪਰ ਮੈਂ ਇਹ ਗੱਲ ਕਹਿ ਦਿੰਦਾ ਤੁਹਾਨੂੰ ਵੀ ਅੱਜ ਮੈਂ ਤੁਹਾਡੇ ਤੇ ਕਰਾਂਗਾ ਉਪਕਾਰ, ਮੈਂ ਉਸ ਨੂੰ ਜਿਉਂਦਾ ਕਰ ਦਿਆਂਗਾ, ਪਰ ਤੁਸੀਂ ਮੇਰਾ ਭਲਾ ਨਹੀਂ ਕਰਨਾ, ਤੁਸਾਂ ਨੇ ਮੈਨੂੰ ਰਲ ਕੇ ਦੁੱਖ ਦੇਣਾ। ਇਹ ਗੱਲ ਵੀ ਹੈ ਵੀ ਤੁਸੀਂ ਮੇਰੇ ਲਈ ਦੁੱਖਦਾਈ ਹੋਣਾ, ਅੱਜ ਮੈਂ ਤੁਹਾਨੂੰ ਛੁਡਾ ਦਿੰਨਾ, ਉਹਦਾ ਪੁੱਤਰ ਵੀ ਮੈਂ ਜਿਉਂਦਾ ਕਰ ਦਿੰਨਾ, ਪਰ ਤੁਸੀਂ ਮੈਨੂੰ ਮੁੜ ਕੇ ਦੁੱਖ ਦੇਵੋਗੇ।
ਕਰ ਜੋਰੇ ਸੁਣ ਕੇ ਯੋ ਸਭਈ।
ਉਹ ਅੱਗੋਂ ਹੱਥ ਜੋੜ ਕੇ ਕਹਿੰਦੇ ਇਹ ਕਿਵੇਂ ਹੋ ਸਕਦਾ ਵੀ ਤੂੰ ਸਾਡੀ ਜਾਨ ਬਚਾਵੇ ਤੇ ਅਸੀਂ ਤੈਨੂੰ ਦੁੱਖ ਦੇਵਾਂਗੇ, ਤੂੰ ਸਾਡੇ ਤੇ ਅਹਿਸਾਨ ਕਰ।
ਤੁਮਕੋ ਹਮ ਦੁੱਖ ਦੇ ਨਾ ਕਬਈ।
ਅਸੀਂ ਕਦੇ ਤੈਨੂੰ ਕੋਈ ਦੁੱਖ ਨਹੀਂ ਦੇਵਾਂਗੇ।
ਇਸੇ ਜਿਵਾਏ ਛੁਟਾਵੋ ਸਾਰੇ।
ਅਸੀਂ ਸਾਨੂੰ ਸਾਰਿਆਂ ਨੂੰ ਛੁਡਾ ਲੈ ਇਸ ਮੁਰਦੇ ਨੂੰ ਜਿਉਂਦਾ ਕਰਕੇ।
ਮਿਲ ਕੇ ਬੰਦੇ ਪਾਏ ਤੁਮਾਰੇ,
ਸਾਰੇ ਤੇਰੇ ਪੈਰਾਂ ਤੇ ਮੱਥਾ ਟੇਕਾਂਗੇ।
ਤਬ ਚੱਲ ਸ਼ਮਸ ਗਯੋ ਤੈ ਥਾਈ।
ਇਹ ਕਹਿ ਕੇ ਸ਼ਮਸ ਤਬਰੇਜ ਆਪਣੀ ਉਸ ਜਗ੍ਹਾ ਤੇ ਗਿਆ ਰਾਜੇ ਦੇ ਦਰਬਾਰ ਵਿਚ।
ਠਾਂਡ ਹੋਏ ਗਿਰਾ ਅਲਾਈ,
ਜਿੱਥੇ ਉਹਦਾ ਪੁੱਤਰ ਮੁਰਦਾ ਪਿਆ ਸੀ, ਜਾ ਕੇ ਸ਼ਮਸ ਤਬਰੇਜ ਬੋਲਿਆ,
ਮੇਰੇ ਹੁਕਮ ਸਾਥ ਉੱਠ ਜੀਵੋ।
ਜਾ ਕੇ ਕਹਿਣ ਲੱਗਾ ਤੈਨੂੰ ਮੇਰਾ ਹੁਕਮ ਹੈ ਹੇ ਮੁਰਦੇ, ਜਿਉਂਦਾ ਹੋ ਕੇ ਉੱਠ ਖਲੋ, ਮੇਰੇ ਹੁਕਮ ਨਾਲ ਜੀਵਦਾ ਹੋ ਜਾ।
ਵਿਚਰੋ ਪੂਰਬ ਜਿਉਂ ਅਬ ਥੀਵੋ,
ਜਿਵੇਂ ਪਹਿਲਾਂ ਫਿਰਦਾ ਸੀ ਓਦਾਂ ਵਿਚਰ, ਓਦਾਂ ਫਿਰ।
ਤੈ ਚਿੰਤਾ ਜੋ ਮਿਰਤਕ ਪਰੇ ਹੋ।
ਕਹਿੰਦੇ ਜਦੋਂ ਸ਼ਮਸ ਨੇ ਇਹ ਗੱਲ ਕਹੀ, ਉਸ ਵੇਲੇ ਜਿਹੜਾ ਉਹ ਮੁਰਦਾ ਉਸ ਜਗ੍ਹਾ ਤੇ ਪਿਆ ਹੋਇਆ ਸੀ,
ਉੱਠ ਬੈਠੇ ਹੋ ਨਿਰਪ ਦੁੱਖ ਪਰ ਹਰਿਓ।
ਇੱਕ ਦਮ ਉੱਠ ਕੇ ਬੈਠ ਗਿਆ ਰਾਜਾ, ਵੇਖ ਕੇ ਚੰਬਤ ਹੋਇਆ ਤੇ ਦੁੱਖ ਦੂਰ ਹੋਇਆ।
ਹਿਰਦੇ ਪਾ ਆਨੰਦ ਸਭ ਤਾਈ,
ਸਾਰਿਆਂ ਚ ਆਨੰਦ ਵਰਤ ਗਿਆ, ਖੁਸ਼ੀ ਦੀ ਲਹਿਰ ਦੌੜ ਗਈ।
ਕਰੇ ਕੈਦ ਜੇ ਦੀਨ ਛੁਡਾਏ,
ਜਿਹੜੇ ਕੈਦ ਕੀਤੇ ਸਨ ਸਾਰੇ ਛੁਡਾ ਦਿੱਤੇ।
ਭਏ ਮੁਲਾਨੇ ਸਭ ਇੱਕ ਥਾਂ,
ਹੁਣ ਉਹ ਸਾਰੇ ਮੁਲਾਣੇ ਇੱਕ ਜਗ੍ਹਾ ਤੇ ਇਕੱਠੇ ਹੋਏ।
ਕਹਿਣ ਲੱਗੇ ਇਨ ਕੀਨ ਖੁਟਾਈ,
ਜਿਵੇਂ ਕਿਹਾ ਸੀ ਨਾ ਸ਼ਮਸ਼ ਨੇ ਵੀ ਤੁਸੀਂ ਦੁੱਖ ਦਿਓਗੇ ਮੈਨੂੰ, ਉਹੀ ਗੱਲ ਬਣ ਗਈ। ਉਹ ਮੁਲਾਣੇ ਇਕੱਠੇ ਹੋ ਕੇ ਕਹਿਣ ਲੱਗੇ ਆਪਸ ਵਿੱਚ,
ਸ਼ਰਾ ਵਿਖੇ ਰੱਖਣਾ ਇਨ ਗੇਰਾ।
ਕਹਿੰਦੇ ਸ਼ਮਸ ਤਬਰੇਜ ਨੇ ਸਾਡੀ ਸ਼ਰਾ ਚ ਰੱਖਣਾ ਪਾ ਦਿੱਤਾ, ਸਾਡੀ ਸ਼ਰਾ ਚ ਫਰਕ ਪਾ ਦਿੱਤਾ।
ਕਯੋ ਜੀਵ ਪਾ ਹੁਕਮ ਜੋ ਮੇਰਾ,
ਇਹਨੇ ਆਖਿਆ ਵੀ ਮੇਰੇ ਹੁਕਮ ਨਾਲ ਜੀਵ, ਇਹਨੂੰ ਕਹਿਣਾ ਚਾਹੀਦਾ ਸੀ ਵੀ ਖੁਦਾ ਦੇ ਹੁਕਮ ਨਾਲ ਜਿੰਦਾ ਹੋ, ਪਰ ਇਹਨੇ ਆਖਿਆ ਮੇਰੇ ਹੁਕਮ ਨਾਲ ਜੀ।
ਨਹੀਂ ਖੁਦਾਏ ਨਾਮ ਕੋ ਲੀਨੋ,
ਇਹਨੇ ਖੁਦਾ ਦਾ ਨਾਂ ਨਹੀਂ ਲਿਆ।
ਇਸੀ ਬਾਤ ਇਨ ਕੀਨ ਮਲੀਨੋ,
ਇਹ ਬੜਾ ਮਾੜਾ ਕੰਮ ਕੀਤਾ ਸ਼ਮਸ ਤਬਰੇਜ ਨੇ, ਇਹਨੇ ਖੁਦਾ ਨੂੰ ਪਾਸੇ ਕਰਕੇ ਆਪਣੇ ਨਾਂ ਨਾਲ ਜਿਉਂਦਾ ਕੀਤਾ।
ਨਹੀਂ ਮਜ਼ਹਬ ਹਮਰੇ ਮੈਂ ਪਾਈ,
ਇਹੋ ਜਿਹਾ ਬੰਦਾ ਸਾਡੇ ਮਜ਼ਹਬ ਵਿਚ ਨਹੀਂ ਹੋਣਾ ਚਾਹੀਦਾ, ਇਹ ਗੱਲ ਚੰਗੀ ਨਹੀਂ।
ਯਾ ਤੇ ਚਈਅਤ ਦੇਈ ਸਜਾਈ,
ਕਹਿੰਦੇ ਇਹਨੂੰ ਸਜ਼ਾ ਦੇਣੀ ਚਾਹੀਦੀ ਇਸ ਕੰਮ ਦੀ, ਇਹਨੂੰ ਸਜ਼ਾ ਦੇਣੀ ਚਾਹੀਦੀ ਹੈ। ਇਹਨੇ ਖੁਦਾ ਦਾ ਨਾਂ ਲੈਣ ਦੀ ਬਜਾਏ ਆਖਿਆ ਮੇਰੇ ਹੁਕਮ ਨਾਲ ਜੀ, ਖੁਦਾ ਦਾ ਨਾਂ ਨਹੀਂ ਲਿਆ।
ਸਭ ਮਿਲ ਸ਼ਮਸ ਲੀਨ ਗਹਿ ਤਬਈ,
ਇਹਨਾਂ ਮੁੱਲਿਆਂ ਨੇ ਇਕੱਠਿਆਂ ਹੋ ਕੇ ਸ਼ਮਸ ਤਬਰੇਜ ਨੂੰ ਪਕੜ ਲਿਆ।
ਕਹਿਤ ਜੁਥੇ ਦੁੱਖ ਦੇਹੇ ਨਾ ਤਬਈ,
ਜਿਹੜੇ ਕਹਿੰਦੇ ਸੀ ਅਸੀਂ ਤੈਨੂੰ ਕਦੇ ਦੁੱਖ ਨਹੀਂ ਦਿਆਂਗੇ, ਅਸੀਂ ਤੈਨੂੰ ਮੱਥਾ ਟੇਕਿਆ ਕਰਾਂਗੇ, ਨਮਸਕਾਰ ਕਰਿਆ ਕਰਾਂਗੇ, ਉਹਨਾਂ ਨੇ ਸਾਰਿਆਂ ਮੁੱਲਿਆਂ ਨੇ ਫੜ ਲਿਆ।
ਤਬੇ ਸ਼ਮਸ ਨੇ ਗਿਰਾ ਅਲਾਈ,
ਸ਼ਮਸ ਤਬਰੇਜ ਉਹਨਾਂ ਨੂੰ ਕਹਿੰਦਾ ਹੋ ਗਈ ਉਹੀ ਗੱਲ ਜਿਹੜੀ ਮੈਂ ਕਹੀ ਸੀ। ਉਸ ਵੇਲੇ ਬੋਲਿਆ ਕਹਿਣ ਲੱਗਾ,
ਕਿਆ ਸਜ਼ਾਏ ਤੁਮ ਦਿਓ ਮੁਝ ਤਾਈ,
ਕਹਿੰਦੇ ਦੱਸੋ ਬਈ ਮੁੱਲਿਓ ਹੁਣ ਮੈਨੂੰ ਕਿਹੜੀ ਸਜ਼ਾ ਦਿਓਗੇ ਤੁਸੀਂ, ਕਿਹੜੀ ਸਜ਼ਾ ਕਿਹੜੀ ਤਾੜਨਾ ਦਿਓਗੇ।
ਜੋ ਹੈ ਮਨ ਮੈਂ ਸੋ ਕਰ ਲੀਜੈ,
ਦਿਓ ਜਿਹੜੀ ਸਜ਼ਾ ਤੁਸੀਂ ਦੇਣੀ, ਜੋ ਤੁਹਾਡੇ ਮਨ ਚ ਆਵੇ ਉਹ ਕਰੋ।
ਹੋ ਝੂਠੇ ਨਿਜ ਹਿਰਦੇ ਲਖੀਜੈ,
ਪਰ ਇੱਕ ਗੱਲ ਯਾਦ ਰੱਖਿਓ ਤੁਸੀਂ ਝੂਠੇ ਸਾਬਤ ਹੋਏ ਹੋ। ਤੁਸੀਂ ਕਿਹਾ ਸੀ ਕਿ ਮੈਂ ਅਸੀਂ ਤੈਨੂੰ ਸਜ਼ਾ ਨਹੀਂ ਦਿਆਂਗੇ, ਕੋਈ ਦੁੱਖ ਨਹੀਂ ਦਿਆਂਗੇ, ਪਰ ਹੁਣ ਤੁਸੀਂ ਝੂਠੇ ਹੋ ਸਾਰੇ, ਦਿਓ ਜਿਹੜੀ ਸਜ਼ਾ ਤੁਸੀਂ ਦੇਣੀ ਹੈ।
ਕਹਿਤ ਮੁਲਾਨੇ ਸ਼ਰਾ ਮਜਾਰੀ,
ਉਹ ਬੁਲਾਣੇ ਸੀ ਸਾਰੇ ਬੋਲੇ, ਕਹਿਣ ਲੱਗੇ ਸਾਡੀ ਸ਼ਰਾ ਵਿੱਚ
ਹਾਲ ਉਤਾਰਨ ਉਚਿਤ ਤੁਮਾਰੀ,
ਜਿਹੜਾ ਆਪਣੇ ਆਪ ਨੂੰ ਖੁਦਾ ਕਵੇ ਉਹਦੇ ਲਈ ਇਹ ਸਜ਼ਾ ਕਿ ਉਹਦੀ ਪੁੱਠੀ ਖੱਲ ਲਾ ਦਿੱਤੀ ਜਾਵੇ ਸਰੀਰ। ਕਹਿੰਦੇ ਤੇਰੀ ਜਿਹੜੀ ਖੱਲ ਹੈ ਸਰੀਰ ਦੀ ਚਮੜੀ ਉੱਪਰਲੀ ਇਹ ਲਾਈ ਜਾਵੇਗੀ।
ਆਪਣ ਹੁਕਮ ਸੋ ਮੁਰਦਾ ਜ਼ਿੰਦਾ,
ਕਿਉਂਕਿ ਤੂੰ ਆਪਣੇ ਹੁਕਮ ਨਾਲ ਮੁਰਦਾ ਜਿਉਂਦਾ ਕੀਤਾ।
ਕਰਿਓ ਤੈ ਤਾਂ ਤੇ ਤੁਝ ਨਿੰਦਾ,
ਤੇਰੀ ਨਿੰਦਾ ਹੋ ਰਹੀ, ਜੇ ਤੂੰ ਖੁਦਾ ਦੇ ਹੁਕਮ ਨਾਲ ਕਹਿੰਦਾ ਫਿਰ ਏਦਾਂ ਨਹੀਂ ਸੀ ਹੋਣਾ, ਤੂੰ ਆਪਣੇ ਹੁਕਮ ਨਾਲ ਜਿੰਦਾ ਕੀਤਾ ਤਾਂ ਤੇਰੀ ਪੁੱਠੀ ਖੱਲ ਲਾਈ ਜਾਏਗੀ।
ਅਸਕੈਲੀ ਨੀ ਖਾਲੀ ਉਤਾਰੀ,
ਏਦਾਂ ਕਹਿ ਕੇ ਇਹਨਾਂ ਨੇ ਸ਼ਮਸ ਤਬਰੇਜ ਨੂੰ ਪੁੱਠਾ ਟੰਗਿਆ, ਔਰ ਇਹਦੇ ਸਰੀਰ ਦੀ ਖੱਲ ਜਿਹੜੀ ਸੀ ਉਹ ਲਾਈ।
ਦੇਓ ਚੋਰ ਬੈ ਸ਼੍ਰੋਣਾ ਤਾਰੀ,
ਪਰ ਪ੍ਰਾਣ ਨਹੀਂ ਕੱਢੇ ਇਹਦੇ, ਉੱਪਰੋਂ ਉੱਪਰੋਂ ਜਿਹੜੀ ਚਮੜੀ ਸੀ ਸਰੀਰ ਦੀ ਖੱਲ ਉਹ ਲਾ ਲਈ, ਔਰ ਸਰੀਰ ਚੋਂ ਖੂਨ ਦੀਆਂ ਤਤੀਰੀਆਂ ਵਹਿੰਦੀਆਂ ਹਨ, ਪਰ ਸ਼ਮਸ ਤਬਰੇਜ ਨਿਰੰਕਾਰ ਖੁਦਾ ਦੇ ਰੰਗ ਵਿਚ ਰੰਗਿਆ ਹੋਇਆ।
ਪਯੋ ਕਰੂਪ ਭਿਆਨਕ ਪਾਰੀ,
ਹੁਣ ਸਰੀਰ ਕੋਝਾ ਹੋ ਗਿਆ, ਜਿਹੜੀ ਚਮੜੀ ਸੀ ਸਾਰੀ ਲਾਹ ਦਿੱਤੀ ਉਤੋਂ ਸਰੀਰ ਤੋਂ, ਤੇ ਸਰੀਰ ਬੜਾ ਵਿਕਰਾਲ ਜਿਹਾ ਸ਼ਮਸ ਤਬਰੇਜ ਦਾ ਨਜ਼ਰ ਆਉਂਦਾ, ਖੂਨ ਵਗਦਾ ਹੈ।
ਪੂ ਪਰ ਗਈ ਸਭ ਅੰਗ ਮਜਾਰੀ,
ਕਹਿੰਦੇ ਕੁਝ ਦਿਨਾਂ ਵਿਚ ਸਰੀਰ ਚ ਰੇਸ਼ਾ ਭਰ ਗਿਆ ਸਾਰੇ। ਪੂ ਕਹਿੰਦੇ ਆ ਪੀਕ, ਕਹਿੰਦੇ ਜ਼ਖਮਾਂ ਵਿਚ ਪੀਕ ਭਰ ਗਈ।
ਭਿਨ ਕੈ ਮਾਖੀ ਚੌਂ ਦਿਸ਼ਮਾਈ,
ਮੱਖੀਆਂ ਸਰੀਰ ਤੇ ਭਿਣ ਭਿਣ ਕਰਨ ਲੱਗੀਆਂ ਉਸ ਵੇਲੇ ਸ਼ਮਸ ਤਬਰੇਜ ਦੇ।
ਉਹ ਸਮੀਪ ਆਵਨ ਦੇ ਨਾਈ,
ਕੋਈ ਇਹਨੂੰ ਆਪਣੇ ਨੇੜੇ ਨਹੀਂ ਆਉਣ ਦਿੰਦਾ।
ਤਾਏ ਦੇਸ਼ ਕੋ ਚੋਰ ਸਿਧਾਰਾ,
ਸ਼ਮਸ ਤਬਰੇਜ ਨੇ ਉਹ ਦੇਸ਼ ਛੱਡਿਆ ਤੇ ਉਥੋਂ ਚੱਲ ਪਿਆ।
ਆਵਤ ਪਾ ਮੁਲਤਾਨ ਮਜਾਰਾ,
ਉਹ ਚੱਲ ਕੇ ਮੁਲਤਾਨ ਆ ਗਿਆ, ਜਿੱਥੇ ਗੁਰੂ ਸਾਹਿਬ ਬੈਠੇ ਸੀ ਉਹ ਜਗ੍ਹਾ ਸੀ ਮੁਲਤਾਨ ਚ ਸ਼ਮਸ ਤਬਰੇਜ। महाराज जी दस कहिंदे ओ चल के मुल्तान आ गया।
छोदा बिखे आतुर होए सो।
जदों मुल्तान आया ते बड़ी भूख लगी हुई, ओनू भूख नाल बड़ा बेबल सी।
याचे अन्न देत ने को।
जिहड़े घर विच जाके मंगे कोई देवे ना ओनू खाण नू।
तब इक मीन मांगते पाई।
क्योंकि शरीर ते पूं वेख के दूरों ही भजा दिंदे, चला जा नेड़े ना ही। मंगदिया मंगदिया किसी ने दया कीती ते कोई मछेरा सी, ओदे कोल एक मच्छी सी वड्डी। ओने आख्या मेरे कोल तां आ ही लै लै। ओ मच्छी इहने शमस तबरेज नू दे दित्ती।
नै पुर जन देवे किस थाई।
हुण मच्छी लै ली, मच्छी खाण नू पहला भुननी पैणी सी। हुण इह कवे भी मैनू कोई भुन के दे दिओ जां मैं भुन लैना, कोई जगह दे दिओ चुल्हा वगैरा। कहिंदे कोई भुनण ना देवे इस नू।
आए शहर बैठे हो इक थाना।
शहर दे इक खुंजे चा के मुल्तान दे बेचे बह गया।
यो सूरज सो बचन बखाना।
मच्छी रखी हुई अगे अपने ते भुनण नू कोई देवे ना। इने सूरज वल वेख्या, सूरज वल वेख के
शमस नाम है इक मम तोरा।
कहिंदा तेरा नाम भी शमस है, क्योंकि सूरज नू भी फारसी च शमस कहिंदे। कहदे मेरा नाम भी समश है, मैं भी सूरज हां, तू भी सूरज है। तेरा नाम भी समश है और मेरा नाम भी समश है।
या ते काज करो तुम मोरा।
इस करके तेरा फर्ज बनदा तू मेरा काम करे। ऐ समश, तू भी समश है, मैं भी समश हां, ते मेरा एक काम कर।
नीचे आण पुरजिए मीना।
आ पई है मेरी मच्छी ते थले आ जमीन ते, ते आके मेरी मच्छी भुन के मैनू दे। ए काम तू मेरा कर।
पुन खावो मैं छुदा अधीना।
मैं भुखा हां, जदों तू इनू भुनेगा मैं इनू खावांगा।
तब सविता नीचे को आया।
हुणे सुनदिया कहिंदे सूरज धरती दे नेड़े आउण लगा। सूरज शमस तबरेज दे कहने ते धरती दे नजीक आउण लगा।
पयो तेज जै अधिक बधाया।
हुण जदों नेड़े आके ओ जमीन दे सेक वधिया, ओदा धरती दे उत्ते मुल्तान दे शहर दे उत्ते ओदा क्रोप आया।
तपत लोक अतिशय अकुलाए।
सड़न लगे लोक, पुजन लगे, व्याकुल होण लगे।
महिमा लखी परे तब पाए।
फिर उन्हां वेख्या वी इह शमश ने आवाज मारी ओनू, तां ओ थले नूं आ रिहा। उना ने इहदी महिमा जानी ते इहदे चरणा ते झुक गए।
सब प्रकार की सेवा ठानी।
उना ने सारिया ने सेवा कीती, महाराज असी सेवा टहल कर दे। सारिया ने लंगर प्रसादे दा उहदा प्रबंध कीता।
सेवक पए करम मन बानी।
इदां मुल्तान दे लोक शमस तबरेज दे सेवक हो गए। ओदी मसीत बनाई, बकायदा ओदी जगह अपने शहर च बनाई।
तब ते शमस रेओ ते थाना।
उस जगह ते शमस तबरेज रहा।
सब ते अजमत जाए महाना।
इना पीरां विचो वड्डा पीर होया, वड्डा अजमती होया।
इस प्रकार को हुतो प्रसंगा।
शमस तबरेज दा प्रसंग है।
जो पाख्यो बाले तुझ संगा।
भाई बाला जी, ए प्रसंग इथे सूफी संतां विच प्रगट है, शमस तबरेज दा जेड़ा असी तुसा नू सुनाया है। सतगुरु सच्चे पातशाह जी महाराज इथो अगे चले हन सौ सुहागण नू तारन वास्ते। ओ कथा आप दी अगलिया प्रसंगा विच सरवण करोगे। गुरु साहब जी दी अमृतमई कथा कथन करदिया होईयां भुल्लां चुक्कां दी खिमा। वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु
गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु वाहे गुरु वाहे गुरु
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਰ ਬ੍ਰਹਮ
ਅਵਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ
ਜਨ ਗੁਣਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਗੇ ਸਦਾ ਬਿਬੇਕ,
ਹੇ ਅਪਰੰਪਰ ਹਰ ਹਰੇ,
ਹੈ ਪੀਓ ਅਣਹਾਰੇ,
ਹੇ ਸੰਤਹ ਕੈ ਸਦਾ ਸੰਗ,
ਆਧਾਰ
ਹੇ ਠਾਕੁਰ ਹਉ ਦਾਸ ਰੋ,
ਨਿਰਗੁਣ ਗੁਣ ਨਹੀਂ ਕੋਇ,
ਨਾਨਕ ਦੀਜੈ ਨਾਮ ਦਾਨ,
ਕੋਈ ਪਰੋ
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਓਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇ ਬੰਦੇ
ਗੁਰਬਾਰੇ ਉਤਾਰਨ ਆਰ,
ਵਾਹਿਗੁਰੂ ਨਾਮ ਜਹਾਜ ਹੈ,
ਜੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ
ਗੁਰਬਾਰੇ ਉਤਾਰਨ ਆਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।